ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਘਰ ਸਤਵਾ ਮਹੱਲਾ ਪੰਜਵਾ, ਹਰ ਕਾ ਨਾਮ ਹਿਰਦੈ ਨਿਤ ਧਿਆਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਤਿਸੰਗ ਜੀਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ ਕਿ ਆਪਾਂ ਸਾਰਿਆਂ ਨੂੰ ਗੁਰਬਾਣੀ ਦੀ ਵਿਆਖਿਆ ਜੋ ਕਲਗੀਧਰ ਪਾਤਸ਼ਾਹ ਨੇ ਦਮਦਮਾ ਸਾਹਿਬ ਬੈਠ ਕੇ ਗੁਰਬਾਣੀ ਦੇ ਅਰਥਾਂ ਦੀ ਪਰੰਪਰਾ ਕਾਇਮ ਕੀਤੀ, ਉਹਦੇ ਅਨੁਸਾਰ ਸੰਪਰਦਾਇ ਅਰਥਾਂ ਦੀ ਵਿਚਾਰ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਕਰਵਾ ਰਹੇ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ, ਚਲਦੀ ਹੋਈ ਲੜੀਵਾਰ ਕਥਾ ਦਾ ਆਨੰਦ ਮਾਨਣਾ ਕਰੀਏ ਜੀ।
ਆਸਾ ਘਰ ਸਤਵਾ ਮਹੱਲਾ ਪੰਜਵਾ,
ਆਸਾ ਰਾਗ ਦੇ ਅੰਦਰ, ਆਸਾ ਰਾਗ ਦੇ ਅੰਦਰ ਸੱਤਵੇਂ ਸੁਰਤਾਲ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਹੈ। ਇਹ ਸ਼ਬਦ ਦੀ ਉਥਾਨ ਕਹਿ ਵੀ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਦੇ ਭਰਾਤਾ ਪ੍ਰਿਥੀ ਚੰਦ ਜੋ ਸਾਰਿਆਂ ਤੋਂ ਵੱਡੇ ਸੀ, ਉਦੋਂ ਛੋਟੇ ਸੀ ਮਹਾਂਦੇਵ, ਗੁਰੂ ਅਰਜਨ ਦੇਵ ਜੀ ਤੋਂ ਦੋਨੇ ਹੀ ਵੱਡੇ ਸੀ। ਮਹਾਂਦੇਵ ਜੀ ਦਾ ਜਦੋਂ ਸਰੀਰ ਸ਼ਾਂਤ ਹੋ ਗਿਆ, ਜਿਹਦੇ ਪਿੱਛੇ ਵਿਚਾਰ ਸ਼ਬਦ ਵਿੱਚ ਆਈ ਹੈ, ਉਪਦੇਸ਼ ਬਖਸ਼ਿਆ ਸੀ ਮਹਾਰਾਜ ਦੇ ਚਰਨਾਂ 'ਤੇ ਸੀਸ ਰੱਖ ਕੇ, ਸਰੀਰ ਸ਼ਾਂਤ ਹੋਇਆ ਸੀ, ਉਸ ਸਮੇਂ ਸਤਿਗੁਰਾਂ ਨੇ ਆਪ ਅਰਦਾਸ ਕੀਤੀ ਅਤੇ ਆਸਾ ਰਾਗ ਦੇ ਸੱਤਵੇਂ ਸੁਰਤਾਲ ਵਿੱਚ ਇਹ ਸ਼ਬਦ ਉਚਾਰਨ ਕੀਤਾ। ਉਸ ਵੇਲੇ ਮਹਾਰਾਜ ਜੀ ਫਰਮਾਨ ਕਰਦੇ ਹਨ ਜੀ,
ਹਰ ਕਾ ਨਾਮ ਹਿਰਦੈ ਨਿਤ ਧਿਆਈ।
ਕਹਿੰਦੇ ਹੇ ਗੁਰਸਿੱਖੋ, ਜੋ ਪੁਰਸ਼ ਨਿਤ ਹਮੇਸ਼ਾ ਨਿਤਾ ਪ੍ਰਤੀ ਹਰੀ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਨੂੰ ਹਿਰਦੈ ਹਿਰਦੇ ਦੇ ਵਿੱਚ ਧਿਆ ਕਰ ਬੀਤੀ ਦੁਆਰਾ ਧਿਆਉਂਦਾ ਹੈ,
ਸੰਗੀ ਸਾਥੀ ਸਗਲ ਤਰਾਈ,
ਉਹ ਆਪਣੇ ਸੰਗੀ ਨਾਮ ਹੈ ਮੇਲੀਆਂ ਦਾ, ਜਿਹੜੇ ਮਿਲਾਪ ਵਾਲੇ ਹੋਣ, ਸਾਥੀ ਜੋ ਸਾਥ ਨਿਭਾਉਣ ਵਾਲੇ ਹੋਣ, ਤੇ ਉਹਨਾਂ ਆਪਣੇ ਸੰਗੀ ਸਾਥੀਆਂ ਦਾ, ਮੇਲੀਆਂ ਦਾ ਤੇ ਮਿੱਤਰਾਂ ਦਾ, ਉਹਨਾਂ ਸਾਰਿਆਂ ਨੂੰ ਇਹ ਸੰਸਾਰ ਤੋਂ ਆਪ ਤਰਦਾ ਤੇ ਉਹਨਾਂ ਨੂੰ ਤਾਰ ਲੈਂਦਾ, ਤਰਾਈ ਉਹਨਾਂ ਨੂੰ ਵੀ ਤਾਰ ਦਿੰਦਾ, ਜਾਂ ਮਨ ਕਰਕੇ ਜੋ ਸੰਗੀ ਨ, ਬਾਣੀ ਕਰਕੇ ਸਾਥੀ ਨ, ਉਹਨਾਂ ਸਾਰਿਆਂ ਨੂੰ ਤਰਾਈ ਤਰਾ ਲੈਂਦਾ ਹੈ।
ਗੁਰ ਮੇਰਾ ਸੰਗ ਸਦਾ ਹੈ ਨਾਲੇ।
ਗੁਰ ਪੂਜਨੀਕ ਸਤਿਗੁਰੂ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਸਦਾ ਹਮੇਸ਼ਾ ਹੀ ਮੇਰੇ ਸੰਗ ਸਾਥ ਹਨ, ਗੁਰੂ ਅਰਜਨ ਦੇਵ ਜੀ ਫਰਮਾਉਂਦੇ, ਅਤੇ ਨਾਲ ਹੀ ਸਹਾਇਤਾ ਕਰਨ ਵਾਲੇ ਹਨ। ਤੋ ਇਸ ਕਰਕੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਇਸ ਲੋਕ ਦੇ ਵਿੱਚ ਵੀ ਅੰਗ ਸੰਗਨ ਅਤੇ ਪਰਲੋਕ ਦੇ ਵਿੱਚ ਵੀ ਉਹ ਪਰਮੇਸ਼ਰ ਸਰੂਪ ਸਤਿਗੁਰੂ ਗੁਰੂ ਨਾਨਕ ਦੇਵ ਜੀ ਸਾਡੇ ਨਾਲ ਹਨ।
ਸਿਮਰ ਸਿਮਰ ਤਿਸ ਸਦਾ ਸੰਭਾਲੇ,
ਤਿਸ ਉਹਨਾਂ ਸਤਿਗੁਰਾਂ ਦੇ ਦਿੱਤੇ ਹੋਏ ਮੂਲ ਮੰਤਰ ਗੁਰ ਮੰਤਰ ਨੂੰ, ਜਾਂ ਉਸ ਗੁਰੂ ਨੂੰ ਸਿਮਰ ਯਾਦ ਕਰਕੇ, ਸਿਮਰਨ ਯੋਗ ਸਤਿਗੁਰਾਂ ਨੂੰ ਮਨ ਬਾਣੀ ਸਰੀਰ ਦੁਆਰਾ ਸਿਮਰ ਯਾਦ ਕਰਕੇ ਸਦਾ ਹਮੇਸ਼ਾ ਸੰਭਾਲੇ ਸੰਭਾਲਦੇ ਹਾਂ ਜੀ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਨੇ,
ਤੇਰਾ ਕੀਆ ਮੀਠਾ ਲਾਗੈ।
ਹੇ ਗੁਰੂ ਸਾਹਿਬ ਜੀ, ਹੇ ਪਰਮੇਸ਼ਰ ਜੀ, ਤੇਰਾ ਤੁਹਾਡਾ ਕੀਤਾ ਹੋਇਆ ਕਾਰਜ, ਤੁਹਾਡਾ ਹੁਕਮ ਸਾਨੂੰ ਮੀਠਾ ਪਿਆਰਾ ਲੱਗਦਾ, ਜਾਣੀ ਅਸੀਂ ਸਤ ਕਰਕੇ ਮੰਨਦੇ ਹਾਂ, ਪਿਆਰਾ ਕਰਕੇ ਮੰਨਦੇ ਹਾਂ।
ਹਰ ਨਾਮ ਪਦਾਰਥ ਨਾਨਕ ਮੰਗੈ।
ਸਤਿਗੁਰੂ ਜੀ ਕਥਨ ਕਰਦੇ, ਅਸੀਂ ਤੁਹਾਡੇ ਕੋਲੋਂ ਹਰੀ ਪਰਮੇਸ਼ਰ ਦਾ ਨਾਮ ਰੂਪੀ ਪਦਾਰਥ ਇਹ ਮੰਗਦੇ ਹਾਂ, ਜਿਹੜਾ ਨਾਲ ਜਾਣ ਵਾਲਾ ਹੈ।
ਆਸਾ ਮਹੱਲਾ ਪੰਜਵਾ,
ਆਸਾ ਰਾਗ ਦੇ ਅੰਦਰ ਅਗਲਾ ਸ਼ਬਦ ਹੈ ਜੀ,
ਸਾਧੂ ਸੰਗਤ ਤਰਿਆ ਸੰਸਾਰ।
ਇਹ ਕਹਿੰਦੇ ਤਿੰਨਾਂ ਪੁਰਖਾਂ ਨੇ ਹੀ ਸਾਧੂ ਨਾਮ ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ, ਉਹਨਾਂ ਦੀ ਸੰਗਤ ਵੀ ਸੰਸਾਰ ਸਮੁੰਦਰ ਤੋਂ ਤਰਿਆ ਤਰਨਾ ਕੀਤਾ ਹੈ।
ਹਰ ਕਾ ਨਾਮ ਮਨਹ ਆਧਾਰ,
ਜਿਨ੍ਹਾਂ ਨੇ ਤਰਨਾ ਕੀਤਾ ਉਹਦਾ ਉੱਤਰ ਦਿੱਤਾ, ਹਰ ਕਾ ਨਾਮ ਮਨਹ ਆਧਾਰ, ਜਿਨ੍ਹਾਂ ਨੇ ਕੇਵਲ ਹਰੀ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਚ ਆਧਾਰ ਆਸਰਾ ਬਣਾਇਆ ਹੋਇਆ, ਉਹਨਾਂ ਨੇ ਤਰਨਾ ਕੀਤਾ। ਇਸੇ ਪ੍ਰਕਾਰ ਜੀ
ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨਹਿ ਆਧਾਰ।
ਇਹ ਅਨਮੇਰੀ ਤੋਂ ਅਨੁਸਾਰ ਅਰਥ ਹੈ। ਹੇ ਭਾਈ, ਜਿਨ੍ਹਾਂ ਨੇ ਸਾਧੂ ਯਾਨੀ ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਇਹ ਹਰ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਦਾ ਆਧਾਰ ਆਸਰਾ ਬਣਾਇਆ, ਉਹ ਸੰਸਾਰ ਕੀ ਹੈ ਜਗਤ ਤੇ ਸੰਸਾਰ ਰੂਪੀ ਸਮੁੰਦਰ ਤੋਂ ਤਰਿਆ ਤਰ ਗਏ ਹਨ।
ਚਰਨ ਕਮਲ ਗੁਰਦੇਵ ਪਿਆਰੇ,
ਸਾਡੇ ਗੁਰਦੇਵ ਕੇ, ਗੁਰਦੇਵ ਦਾ ਭਾਵ ਇਹ ਗੁਰ ਨਾਨਕ ਦੇਵ, ਕੜਾ ਕੁੰਡਲ ਨਿਆਸ ਹੈ ਵੀ ਗੁਰ ਤੇ ਦੇਵ ਸ਼ਬਦ ਵਰਤੇ, ਨਾਨਕ ਵਿਚਕਾਰ ਆਪੇ ਆ ਗਿਆ। ਜਿਵੇਂ ਦੋ ਕੁੰਡਿਆਂ ਤੋਂ ਕੜਾਹਾ ਚੁੱਕ ਲਈਏ, ਕੜਾਹਾ ਆਪੇ ਚੁੱਕਿਆ ਜਾਂਦਾ, ਨਾਨਕ ਸ਼ਬਦ ਆਪੇ ਕਿਹਾ ਗਿਆ। ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲ ਜਿਨ੍ਹਾਂ ਦੇ ਮਨ ਵਿਚ ਪਿਆਰੇ ਲੱਗੇ ਹਨ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਹੈ, ਕਹਿੰਦੇ ਸਾਡੇ ਮਨ ਦੇ ਵਿਚ ਇਹ ਬਹੁਤ ਪਿਆਰੇ ਲੱਗਦੇ ਨੇ, ਮਿੱਠੇ ਲੱਗਦੇ ਹਨ।
ਪੂਜਹਿ ਸੰਤ ਹਰਿ ਪ੍ਰੀਤ ਪਿਆਰੇ,
ਉਹ ਹਰੀ ਪਰਮੇਸ਼ਰ ਦੀ ਪ੍ਰੀਤ ਸਨੇਹ ਦੇ ਪਿਆਰੇ, ਪਿਆਰ ਵਾਲੇ ਕੌਣ? ਸੰਤ ਸ਼ਾਂਤ ਚਿੱਤ ਮਹਾਂਪੁਰਖ, ਤੇ ਉਹਨਾਂ ਚਰਨਾਂ ਕਮਲਾਂ ਨੂੰ ਪੂਜਨ ਕਰਦੇ ਨੇ। ਤੇ ਉਹਨਾਂ ਤਰਕਵਾਦੀਆਂ ਨੂੰ ਇਹ ਤੁਕਾਂ ਚੰਗੀ ਤਰ੍ਹਾਂ ਪੜ੍ਹ ਲੈਣੀਆਂ ਚਾਹੀਦੀਆਂ ਨੇ, ਜਿਹੜੇ ਕਹਿੰਦੇ ਸੰਤ ਕੋਈ ਨਹੀਂ ਹੁੰਦਾ। ਇੱਥੇ ਗੁਰਦੇਵ ਪਦ ਵੀ ਆ ਗਿਆ ਤੇ ਸੰਤ ਸ਼ਬਦ ਵੀ ਆ ਗਿਆ। ਗੁਰਦੇਵ ਦੇ ਚਰਨ ਕਹੇ ਨਾ ਤੇ ਉਸਦੀ ਪੂਜਾ ਕਰਨ ਵਾਲੇ ਨੂੰ ਸੰਤ ਕਿਹਾ ਹੈ ਗੁਰਸਿੱਖਾਂ ਨੂੰ। ਅੱਗੇ ਦੱਸਦੇ ਹਨ ਜੀ, ਅਸਾਈ ਦੇ ਕੇ ਫਰਮਾਉਂਦੇ ਆ ਜੀ,
ਜਾ ਕੇ ਮਸਤਕ ਲਿਖਿਆ ਭਾਗ,
ਜਿਨ੍ਹਾਂ ਦੇ ਮਸਤਕ ਮੱਥੇ ਉੱਪਰ ਸ੍ਰੇਸ਼ਟ ਪਰਮੇਸ਼ਰ ਦੇ ਸ਼੍ਰੋਮਣੀ ਭਾਗ ਕਰਮਾਂ ਦਾ ਲੇਖ ਲਿਖਿਆ ਹੋਇਆ ਹੈ।
ਕਹੋ ਨਾਨਕ ਤਾਕਾ ਥਿਰ ਸੁਹਾਗ,
ਸਤਿਗੁਰੂ ਜੀ ਕਥਨ ਕਰਦੇ ਉਹਨਾਂ ਦਾ ਥਿਰ ਇਸਤਤ ਰਹਿਣ ਵਾਲਾ, ਸੁਹਾਗ ਦਾ ਅਰਥ ਹੈ ਆਨੰਦ, ਇਸਤਤ ਰਹਿਣ ਵਾਲਾ ਆਨੰਦ ਮਿਲ ਜਾਂਦਾ ਹੈ।
ਆਸਾ ਮਹੱਲਾ ਪੰਜਵਾਂ,
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਜਿਹੜਾ ਸ਼ਬਦ ਉਚਾਰਨ ਕੀਤਾ ਆਸਾ ਰਾਗ ਵਿਚ, ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਇਹਦੇ ਚ ਮਹਾਰਾਜ ਨੇ ਰੂਪਕ ਅਲੰਕਾਰ ਵਰਤਿਆ ਹੈ। ਰੂਪਕ ਅਲੰਕਾਰ ਦੁਆਰਾ ਫਰਮਾਨ ਕਰਦੇ ਹੈ ਕਿ ਜਿਸ ਤਰ੍ਹਾਂ ਕੋਈ ਔਰਤ ਬਹੁਤ ਹੀ ਖੋਟੇ ਸੁਭਾਅ ਵਾਲੀ ਹੋਵੇ, ਪੁਰਾਣੇ ਸਮੇਂ 'ਚ ਕਈ ਕਈ ਵਿਆਹ ਹੋ ਜਾਂਦੇ ਸੀ, ਕਿਸੇ ਪੁਰਸ਼ ਦੀਆਂ ਦੋ ਔਰਤਾਂ ਨੇ ਤੇ ਫਿਰ ਉਹ ਸੌਕਣ ਜਿਹੜੀ ਹੈ ਤੇ ਸੌਕਣ ਉਹਦੇ ਨਾਲ ਬਹੁਤ ਈਰਖਾ ਕਰਦੀ ਹੈ। ਇੱਕ ਘਰ ਵਾਲੀ ਤੇ ਇਹੋ ਜਿਹੀ ਹੈ ਜਿਹਦੀ ਮਾਂ ਵੀ ਮਰੀ ਹੋਈ ਹੈ, ਪਿਓ ਵੀ ਮਰਿਆ ਹੋਇਆ, ਉਹਦੇ ਭਰਾ ਵੀ ਕੋਈ ਨਹੀਂ ਹੈ। ਇੱਕ ਔਰਤ ਇਹੋ ਜਿਹੀ ਹੈ ਜਿਹੜੇ ਮਾਂ ਪਿਓ ਵੀ ਹੈਗੇ ਤੇ ਭਰਾ ਵੀ ਬੜੇ ਲੱਠ ਮਾਰ ਝਗੜਾ ਕਰਨ ਵਾਲੇ ਨੇ, ਉਹ ਆਪਣੇ ਪਤੀ ਨੂੰ ਡਰਾ ਕੇ ਰੱਖਦੀ ਹੈ। ਅਖੀਰ ਦੇ ਵਿੱਚ ਫਿਰ ਉਹ ਜਿਹੜੀ ਚੰਗੇ ਸੁਭਾਅ ਵਾਲੀ ਯਤੀਮ ਸੀ ਉਹ ਕਹਿੰਦੀ ਹੈ ਪਤੀ ਘਰ 'ਚ ਨਿਤ ਕਲੇਸ਼ ਰਹਿੰਦਾ, ਇਹਦੇ ਨਾਲੋਂ ਛੱਡ ਦੇ ਤੂੰ ਇਹਨੂੰ, ਸਾਡੇ ਦੋਨਾਂ 'ਚੋਂ ਇੱਕ ਨੂੰ ਛੱਡਣਾ ਪਊਗਾ। ਉਹ ਕਹਿੰਦਾ ਤੈਨੂੰ ਤਾਂ ਮੈਂ ਛੱਡ ਨਹੀਂ ਸਕਦਾ, ਤੂੰ ਮੇਰੀ ਸੇਵਾ ਕਰਦੀ ਹੈ। ਉਹ ਲੜਾਕੀ ਹੈ, ਉਹ ਕਹਿੰਦੀ ਫਿਰ ਠੀਕ ਹੈ, ਫਿਰ ਉਹਨੂੰ ਤਿਆਗ ਦੇ। ਉਹਨੂੰ ਤਿਆਗ ਕੇ ਜਿਵੇਂ ਸੁੱਖ ਆਨੰਦ ਕੀਤਾ ਹੈ ਉਸ ਔਰਤ ਨੇ, ਪਹਿਲਾਂ ਤਾਂ ਉਹਦੇ ਦੁਆਰਾ, ਫਿਰ ਅੰਤਰੀ ਭਾਵ 'ਚ ਜਿਹੜੀ ਅਸਲ ਸਿੱਖਿਆ ਜਗਿਆਸੂ ਨੂੰ ਉਹ ਬਾਅਦ ਵਿੱਚ ਆਏਗੀ, ਪਹਿਲਾਂ ਬਾਹਰ ਸਿੱਖਿਆ ਜਿਹੜੀ ਹੈ ਸਮਾਜ ਨੂੰ ਸੁਧਾਰਨ ਵਾਲੀ, ਉਹਦੇ 'ਚ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਫਿਰ ਉਹ ਔਰਤ ਜਦੋਂ ਸੌਕਣ ਘਰੋਂ ਵਿਦਾ ਹੋ ਗਈ ਫਿਰ ਐਸਾ ਮਹਿਸੂਸ ਕਰਦੀ ਹੈ,
ਮਿੱਠੀ ਆ ਗਿਆ ਪਿਰਕੀ ਲਾਗੀ।
ਹੇ ਸਖੀ, ਕਿਸੇ ਨੇ ਪੁੱਛਿਆ ਵੀ ਹੁਣ ਕਿਵੇਂ ਆ, ਤੂੰ ਕਹਿੰਦੀ ਹੁਣ ਤਾਂ ਮੈਂ ਬਹੁਤ ਸੁਖੀ, ਦੁੱਖ ਦੇਣ ਵਾਲੀ ਨਾ ਰਹੀ ਚਲੀ ਗਈ, ਮੈਨੂੰ ਫਿਰ ਪਤੀ ਦੀ ਜਿਹੜੀ ਆਗਿਆ ਰਜਾ ਹੈ ਇਹ ਮੈਨੂੰ ਹਮੇਸ਼ਾ ਹੀ ਮਿੱਠੀ ਲੱਗਦੀ ਹੈ, ਜੋ ਮੈਨੂੰ ਪਤੀ ਕੰਮ ਕਹਿੰਦਾ ਮੈਂ ਉਹ ਕਰਦੀ ਹਾਂ, ਇਸ ਕਰਕੇ ਸਾਡਾ ਕਦੀ ਝਗੜਾ ਨਹੀਂ ਹੁੰਦਾ।
ਸੌਕਣ ਘਰ ਕੀ ਕੰਤ ਤਿਆਗੀ,
ਸਾਡੇ ਜਿਹੜੇ ਕੰਤ ਪਤੀ ਜਿਹੜਾ ਸੀ ਮੇਰਾ, ਉਹਨੇ ਜਿਹੜੀ ਮੇਰੀ ਸੌਕਣ ਸੀ, ਸੌਕਣ ਦਾ ਅਰਥ ਹੈ ਜਿਹਦੇ 'ਚ ਸੌ ਕਣ, ਜਾਣੀ ਸੌ ਕਾਣ, ਕਾਣ ਕੀ ਹੈ ਟੇਢ ਤਾਈ, ਸੈਂਕੜੇ ਟੇਢ ਤਾਈਆਂ ਹੋਣ, ਟੇਢੀ ਚੱਲਣ ਵਾਲੀ, ਹਰ ਵਕਤ ਤਰਕਾਂ ਕੁਤਰਕਾਂ ਦੁੱਖ ਦੇਣ ਵਾਲੀ, ਉਹਨੂੰ ਕਹਿੰਦੇ ਨੇ ਸੌਕਣ, ਉਹ ਦੁੱਖ ਦਿੰਦੀ ਹੁੰਦੀ ਹੈ। ਤੇ ਪਤੀ ਦੀ ਵਿਆਹੀ ਹੋਈ ਔਰਤ ਤੇ ਉਸੇ ਤਰ੍ਹਾਂ ਦੀ ਦੂਸਰੀ ਵਿਆਹੀ ਗਈ ਹੈ, ਤੇ ਇੱਕ ਦੂਜੀ ਨੂੰ ਫਿਰ ਸੌਕਣ ਕਹਿੰਦੀ ਹਨ। ਜਿਹੜੀ ਪਹਿਲੀ ਵਿਆਹੀ ਹੋਈ ਹੈ ਉਹ ਦੂਸਰੀ ਵਿਆਹੀ ਨੂੰ ਸੌਕਣ ਕਹਿੰਦੀ ਹੈ। ਇਹ ਮੇਰੀ ਸੌਕਣ ਆ ਗਈ, ਸੌ ਕਣ ਜਿਹੜੀ ਦੁੱਖ ਦੇਣ ਵਾਲੀ ਹੋਵੇ। ਕਹਿੰਦੇ ਜਿਹੜੀ ਸੌਕਣ ਸੀ ਘਰ ਦੇ ਵਿੱਚ ਰਹਿਣ ਵਾਲੀ, ਉਹ ਮੇਰੇ ਕੰਤ ਨੇ ਤਿਆਗ ਦਿੱਤੀ, ਛੱਡ ਦਿੱਤੀ ਹੈ।
ਪ੍ਰਹਿ ਸੁਹਾਗਨ ਸੀਗਾਰ ਕਰੇ।
ਹੁਣ ਮੇਰੇ ਪਤੀ, ਜਿਹੜਾ ਮੇਰਾ ਪਤੀ ਹੈ, ਕਹਿੰਦੇ ਹੁਣ ਮੈਨੂੰ ਉਸ ਨੇ ਖੁੱਲ੍ਹ ਦਿੱਤੀ ਹੈ, ਮੈਂ ਬੜੀ ਸੁਹਾਗਨ ਆਨੰਦ ਦੇ ਸਹਿਤ ਹੋ ਗਈ ਹਾਂ, ਤੇ ਸਿਗਾਰ ਵੀ ਚੰਗੇ ਗੁਣਾਂ ਦਾ ਕੀਤਾ ਹੋਇਆ ਹੈ, ਜਿਹਦੇ ਪਤੀ ਪ੍ਰਸੰਨ ਰਹੇ।
ਮਨ ਮੇਰੇ ਕੀ ਤਪਤ ਹਰੀ।
ਈਰਖਾ ਦੇ ਨਾਲ ਤਪਾਉਂਦੀ ਰਹਿੰਦੀ ਸੀ ਸੌਕਣ, ਹੁਣ ਮੇਰੇ ਮਨ ਦੀ ਤਪਸ਼ ਜਿਹੜੀ ਹਰੀ ਨਾਸ਼ ਕਰ ਦਿੱਤੀ ਮੇਰੇ ਪਤੀ ਨੇ ਸੌਕਣ ਵੇਦਾ ਕਰਕੇ।
ਭਲੋ ਭਇਓ ਪ੍ਰਿਆ ਕਹਿਆ ਮਾਨਿਆ।
ਚੰਗਾ ਹੋਇਆ ਮੇਰੇ ਪਤੀ ਨੇ ਕਹਿਣਾ ਮੰਨ ਲਿਆ, ਸਾਡਾ ਘਰ ਸੁਖੀ ਵਸਣ ਲੱਗ ਪਿਆ।
ਸੁਖ ਸਹਿਜ ਇਸ ਘਰ ਕਾ ਜਾਣਿਆ।
ਹੁਣ ਸਹਿਜ ਸੁਤੇ ਹੀ ਸੁਖ ਇਸ ਘਰ ਦੇ ਵਿੱਚ ਮੈਂ ਜਾਣਿਆ ਵੀ ਹੁਣ ਕਲੇਸ਼ ਖਤਮ ਹੋ ਗਿਆ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ।
ਹੋ ਬੰਦੀ ਪ੍ਰਿਆ ਖਿਜਮਤਦਾਰ।
ਮੈਂ ਤਾਂ ਆਪਣੇ ਪਤੀ ਨੂੰ ਇਉਂ ਸਮਝਦੀ ਹਾਂ ਵੀ ਮੈਂ ਤਾਂ ਇਹਦੀ ਬੰਦੀ ਹਾਂ, ਮੈਂ ਤਾਂ ਗੋਲੀ ਹਾਂ, ਜਿਵੇਂ ਪਤੀ ਕਹਿੰਦਾ ਉਵੇਂ ਕੰਮ ਕਰਦੀ ਹਾਂ। ਮੈਂ ਕਦੇ ਵੀ ਇਹਦੇ ਨਾਲ ਆਪਾਂ ਨਹੀਂ ਜਣਾਉਂਦੀ। ਪ੍ਰਹਿ ਪਤੀ ਜਿਹੜਾ ਮੇਰਾ, ਮੈਂ ਤਾਂ ਉਹਦੀ ਖਿਜਮਤਦਾਰ ਟਹਿਲ ਕਰਨ ਵਾਲੀ ਹਾਂ।
ਉਹ ਅਬਨਾਸੀ ਅਗਮ ਅਪਾਰ।
ਤੇ ਉਹ ਜਿਹੜਾ ਪਹਿਲਾਂ ਸਾਧ ਸਿੰਘ ਜੀ ਘਰ ਦੇ ਵਿੱਚ ਦੁੱਖ ਸੀ ਨਾ, ਅਬ ਹੁਣ ਨਾਸੀ ਨਾਸ ਹੋ ਗਿਆ, ਹੁਣ ਨਹੀਂ ਉਹ ਦੁੱਖ ਰਿਹਾ ਸੌਕਣ ਵਾਲਾ। ਉਹਦੇ ਕਰਕੇ ਮੇਰੇ ਪਤੀ ਨੂੰ ਵੀ ਗਮ ਆਏ ਰਹਿੰਦੇ ਸੀ, ਸੋਗ ਪਿਆ ਰਹਿੰਦਾ ਸੀ, ਐੜਾ ਮੂਹਰੇ ਲੱਗ ਗਿਆ। ਹੁਣ ਉਹ ਗਮਾਂ ਤੋਂ ਵੀ ਰਹਿਤ ਹੋ ਗਏ, ਅਪਾਰ ਸੁੱਖ ਮਿਲ ਗਏ ਹੁਣ ਸਾਨੂੰ, ਪਾਰਾਵਾਰ ਤੋਂ ਰਹਿਤ ਗ੍ਰਿਸਤੀ ਸੁੱਖ ਮਿਲ ਗਏ।
ਲੇ ਪੱਖਾ ਪ੍ਰਿਆ ਝੱਲੋ ਪਾਏ।
ਇਹ ਝੱਲੋ ਪਾਈ ਅਧਿਕ ਸਹਿਤ ਪਾਠ ਹੈ ਨਾ। ਪੱਖਾ ਜਿਹੜਾ ਇਹ ਵੀ ਦੋਨੇ ਜਣੀ, ਇਹਨੂੰ ਪੱਖਾ ਨਹੀਂ ਕਹਿਣਾ, ਉਹਨੂੰ ਝੱਲੋ ਨਹੀਂ ਕਹਿਣਾ। ਲੇ ਪੱਖਾ ਪ੍ਰਿਆ ਝੱਲੋ ਪਾਏ। ਮੈਂ ਗਰਮੀ ਦੀ ਰੁੱਤ ਵਿੱਚ ਜਦੋਂ ਪਤੀ ਸੁੱਤਾ ਪਿਆ ਹੁੰਦਾ ਮੈਂ ਨਹੀਂ ਸੌਂਦੀ, ਮੈਂ ਪੱਖਾ ਚੱਲਦੀ ਰਹਿੰਦੀ। ਪ੍ਰਿਆ ਪਤੀ ਨੂੰ ਪੱਖਾ ਲੈ ਕੇ ਗਈ, ਝੱਲ ਮਾਰਦੀ ਆ ਵੀ ਪਤੀ ਸੁੱਖ ਨਾਲ ਸੌਂਵੇ।
ਭਾਗ ਗਏ ਪੰਜ ਦੂਤ ਲਾਵੇ।
ਉਹ ਜਿਹੜੀ ਮੇਰੀ ਸੌਕਣ ਦੇ ਪੰਜ ਭਰਾ ਸੀ, ਉਹ ਜਮਦੂਤਾਂ ਦੀ ਤਰ੍ਹਾਂ ਦੁੱਖ ਦਿੰਦੇ ਸੀ ਮੇਰੇ ਪਤੀ ਨੂੰ। ਕਹਿੰਦੇ ਜਦੋਂ ਉਹ ਛੱਡ ਦਿੱਤੀ ਉਹ ਵੀ ਦੌੜ ਗਏ ਨਾਲ ਹੀ, ਨਿਬੜ ਗਿਆ ਕੰਮ ਸਾਰਾ।
ਨਾ ਮੈਂ ਕੁਲ ਨਾ ਸੁਭਾਵੰਤ।
ਹੇ ਸਖੀ, ਮੈਨੂੰ ਇਹ ਨਹੀਂ ਸਮਝ ਆਉਂਦੀ, ਮੇਰੀ ਤਾਂ ਕੁਲ ਵੀ ਚੰਗੀ ਨਹੀਂ ਸੀ, ਔਰ ਨਾ ਮੇਰੀ ਕੋਈ ਸੋਭਾ ਸੀ, ਸੋਭਾ ਵੀ ਮੇਰੀ ਨਹੀਂ ਸੀ।
ਕਿਆ ਜਾਣਾ ਕਿਉ ਭਾਨੀ ਕੰਤ।
ਕਿਆ ਜਾਣੀਏ ਕਿ ਮੇਰੇ ਪਤੀ ਨੂੰ ਮੈਂ ਕਿਉਂ ਇੰਨੀ ਭਾ ਗਈ, ਕਿਵੇਂ ਚੰਗੀ ਲੱਗਣ ਲੱਗ ਪਈ।
ਮੋਹੇ ਅਨਾਥ ਗਰੀਬ ਨਿਮਾਨੀ।
ਮੈਂ ਤਾਂ ਅਨਾਥ ਸੀ, ਮੇਰੇ ਮਾਂ ਪਿਓ ਮਰੇ ਹੋਏ ਸੀ, ਬੜੀ ਗਰੀਬੀ ਸੀ ਸਾਡੇ ਘਰ ਦੇ ਵਿੱਚ, ਮਾਣ ਤੋਂ ਰਹਿਤ ਸੀ ਮੈਂ ਤਾਂ।
ਕੰਤ ਪਕਰ ਹਮ ਕੀਨੀ ਰਾਣੀ।
ਤੇ ਕੰਤ ਮੇਰੇ ਪਤੀ ਨੇ ਮੇਰੀ ਬਾਂਹ ਫੜ ਕੇ ਨਾ ਮੈਨੂੰ ਤਾਂ ਰਾਣੀਆਂ ਦੀ ਤਰ੍ਹਾਂ ਰੱਖਿਆ, ਜਿਵੇਂ ਰਾਜੇ ਦੀ ਕੋਈ ਰਾਣੀ ਹੁੰਦੀ ਹੈ, ਇੰਨਾ ਸਤਿਕਾਰ ਮਿਲਿਆ।
ਜਬ ਮੁਖ ਪ੍ਰੀਤਮ ਸਾਜਨ ਲਾਗਾ।
ਜਦੋਂ ਮੁਖ ਮੇਰਾ ਪ੍ਰੀਤਮ ਜਿਹੜਾ ਪਤੀ ਹੈ, ਉਹ ਬੜੀ ਸੱਜਣਤਾਈ ਦੀ ਤਰ੍ਹਾਂ ਜਿਵੇਂ ਸੱਜਣ ਦੇ ਨਾਲ ਸੱਜਣ ਰਹਿੰਦਾ ਹੈ, ਹੁਣ ਮੈਨੂੰ ਆਪਣੀ ਪਤਨੀ ਰੂਪ ਦੇ ਅੰਦਰ ਮਿੱਤਰਤਾ ਰੂਪ ਸਮਝਦਾ, ਇਸ ਕਰਕੇ ਮੇਰਾ ਉਹਦੇ ਨਾਲ ਪ੍ਰੀਤ ਹੈ, ਮੂੰਹ ਮੇਰੀ ਪ੍ਰੀਤ ਉਹਦੇ ਵਿੱਚ ਹੈ, ਤੇ ਐਸਾ ਸਾ ਸ੍ਰੇਸ਼ਟ ਜਾਨ ਹੈ ਮੇਰਾ ਪਤੀ। ਜਦੋਂ ਉਹ ਮੁੱਖ ਲੱਗਾ,
ਸੁਖ ਸਹਿਜ ਮੇਰਾ ਧਨ ਸੁਹਾਗਾ।
ਸੁਤੇ ਸਿੱਧੀ ਮੈਨੂੰ ਸੁਖ ਮਿਲ ਗਏ ਘਰ ਦੇ ਸਾਰੇ, ਤੇ ਮੇਰਾ ਧਨਤਾ ਦੇ ਯੋਗ ਆਨੰਦ ਪ੍ਰਾਪਤ ਹੋ ਗਿਆ ਮੈਨੂੰ।
ਕਹੋ ਨਾਨਕ ਮੋਰੀ ਪੂਰਨ ਆਸਾ।
ਇਹ ਸਖੀਏ, ਗੁਰੂ ਸਾਹਿਬ ਕਹਿੰਦੇ ਉਸ ਸੁਹਾਗਣ ਵੱਲੋਂ ਜਿਹਦੀ ਸੌਕਣ ਵਿਦਾ ਹੋ ਗਈ, ਕਹਿੰਦੇ ਆਸਾ ਹੀ ਪੂਰੀਆਂ ਹੋ ਗਈਆਂ, ਮੈਨੂੰ ਇਹ ਸੀ ਵੀ ਘਰ ਚ ਸੁਖ ਸ਼ਾਂਤੀ ਰਹੇ।
ਸਤਿਗੁਰ ਮੇਲੀ ਪ੍ਰਭ ਗੁਣ ਤਾਸਾ।
ਇਹ ਗੁਣਾਂ ਦਾ ਖਜ਼ਾਨਾ ਹੈ ਮੇਰਾ ਪਤੀ, ਇਹ ਮੇਲੀ ਮੇਲ ਦਿੱਤਾ। ਜਾਂ ਫਿਰ ਸਾਸ ਜੀ ਉਹ ਪਤੀ ਕਹਿੰਦਾ ਸੀ ਪਤਨੀ ਨੂੰ ਪਾ ਕੇ ਕਿ ਮੇਰੀ ਆਸਾ ਪੂਰੀ ਹੋ ਗਈ, ਮੈਂ ਕਹਿੰਦਾ ਸੀ ਘਰ ਚੋਂ ਕਲੇਸ਼ ਚੱਕਿਆ ਜਾਵੇ। ਇਹ ਤਾਂ ਪਰਮੇਸ਼ਰ ਨਹੀਂ ਸਤਨਾਸ ਤੋਂ ਰਹਿਤ ਗੁਰਚੇਤਨ ਪਰਮਾਤਮਾ ਨੇ ਮੈਨੂੰ ਇਹੋ ਜਿਹੀ ਪਤਨੀ ਮੇਲ ਦਿੱਤੀ, ਘਰ ਕੀ ਗਿਹਨ ਚੰਗੀ ਜਨ ਧੰਨਾ ਲੈ ਵੈ ਮੰਗੀ। ਇਹ ਤਾਂ ਗੁਣਾਂ ਦਾ ਖਜ਼ਾਨਾ ਹੀ ਹੈ, ਮੇਰੀ ਔਰਤ ਨਹੀਂ ਹੈ, ਇਹ ਤਾਂ ਸੀ ਸਾਧ ਸਿੰਘ ਜੀ ਬਾਹਜ ਅਰਥ ਹੁਣ ਇਹਦੇ ਨਾਲ ਹੀ ਜੋ ਅੰਤਰੀ ਭਾਵ ਦੇ ਵਿੱਚ ਜਿਗਿਆਸੂ ਰੂਪ ਇਸਤਰੀ ਹੈ ਉਹਦੀ ਸਾਸ ਜਿਵੇਂ ਜਿਹੜਾ ਮਨ ਹੈ ਸਾਡਾ ਉਹਦੀਆਂ ਦੋ ਔਰਤਾਂ ਨੇ ਇੱਕ ਤਾਂ ਸੁਮਤੀ ਹੈ ਇੱਕ ਕੁਮਤੀ ਹੈ ਇਹ ਦੋ ਔਰਤਾਂ ਨੇ ਉਹਦੇ ਨਾਲ ਹੁਣ ਸੌਖਾ ਸਮਝ ਆਈ ਜਾਊਗਾ ਇਸ ਕਰਕੇ ਅਰਥ ਕੀਤਾ ਅਤੇ ਟੀਕਿਆਂ ਵਾਲੇ ਨੇ ਭਾਵੇਂ ਨਹੀਂ ਇਹ ਅਰਥ ਕੀਤਾ ਹੈ ਪਰ ਉਹਦੇ ਵਿੱਚ ਸਾਧ ਸਿੰਘ ਜੀ ਫਿਰ ਸੌਖਾ ਸਮਝ ਆਉਣ ਵਾਲੀ ਗੱਲ ਹੈ ਤੋ ਇਸ ਕਰਕੇ ਉਹਦੀ ਕੁਮੱਤੀ ਦੀ ਨਿਵਿਰਤੀ ਜਦੋਂ ਹੋ ਗਈ ਕੁਮੱਤ ਖੋਟੀ ਮਤ ਜਿਹੜੀ ਵਿਦਾ ਹੋ ਗਈ ਅਤੇ ਵਿਵੇਕ ਦੀ ਪ੍ਰਾਪਤੀ ਹੋ ਗਈ ਉਹ ਅਵਸਥਾ ਨੂੰ ਗੁਰੂ ਸਾਹਿਬ ਜੀ ਜਗਿਆਸੂ ਨੂੰ ਕਥਨ ਕਰਦੇ ਫਿਰ ਜਗਿਆਸੂ ਕਹਿੰਦੇ ਵੀ ਮੈਂ ਹੁਣ ਸੁਖੀ ਹੋ ਗਿਆ ਕੁਮੱਤੀ ਜਿਹੜੀ ਉਹ ਵਿਦਾ ਹੋ ਗਈ ਦੁੱਖ ਦਿੰਦੀ ਸੀ ਉਹ ਖੋਟੀ ਔਰਤ ਦੀ ਨਹੀਂ ਆਈ ਇਹ ਮਨ ਦੀਆਂ ਦੋ ਪਤਨੀਆਂ ਹਨ ਸੁਮੱਤੀ ਅਤੇ ਕੁਮੱਤੀ ਤੇ ਅੱਗੇ ਹੁਣ ਫਰਮਾਨ ਕਰਦੇ ਹਨ
ਮਿੱਠੀ ਆ ਗਿਆ ਪਿਰਕੀ ਲਾਗੇ
ਹੇ ਸੰਤ ਰੂਪ ਸਖੀ ਮੈਨੂੰ ਪਿਰ ਪਤੀ ਪਰਮੇਸ਼ਰ ਦੀ ਆ ਗਿਆ ਰਜਾ ਮਿੱਠੀ ਪਿਆਰੀ ਲੱਗ ਰਹੀ ਹੈ ਮੈਂ ਵਾਹਿਗੁਰੂ ਦੀ ਰਜਾ ਦੇ ਵਿੱਚ ਰਹਿੰਦੀ ਹਾਂ
ਸੌਕਨ ਘਰ ਕੀ ਕੰਤ ਤਿਆਗੀ
ਸਾਡੇ ਕੰਤ ਪਤੀ ਅਕਾਲ ਪੁਰਖ ਨੇ ਘਰ ਅੰਤਸ਼ ਕਰਨ ਵਿੱਚ ਜਿਹੜੀ ਸਬੁੱਧੀ ਦੀ ਜਿਹੜੀ ਸੌਕਣ ਸੀ ਪਤੀ ਦੀ ਦੂਸਰੀ ਘਰ ਵਾਲੀ ਕੁਬੁੱਧੀ ਸੀ ਜਿਹੜੀ ਉਹ ਤਿਆਗ ਦਿੱਤੀ ਹੈ ਸੌਕਣ ਕਰਕੇ ਇਹ ਜਿਹੜੀ ਹੈ ਵੀ ਉਹਦਾ ਤਿਆਗ ਕਰ ਦਿੱਤਾ ਹੈ ਸੌਕਣ ਕਰਕੇ ਕੰਤ ਤਿਆਗੀ ਘਰ ਸਰੀਰ ਦੀਆਂ ਸੌਕਣਾਂ ਭਾਵ ਇੰਦਰੀਆਂ ਸੀ ਇਹ ਵੀ ਆਪਣੇ ਆਪ ਵਿਸ਼ੇ ਵੱਲ ਨੂੰ ਖਿੱਚਦੀਆਂ ਸੀ ਉਹ ਮਨ ਰੂਪ ਪਤੀ ਨੇ ਵਿਸ਼ਿਆਂ ਦਾ ਭਾਵ ਕਰਨ ਰੂਪ ਤਿਆਗ ਦਿੱਤੀਆਂ ਹੁਣ ਵਿਸ਼ੇ ਪ੍ਰਹਿਣ ਨਹੀਂ ਹੁੰਦੀ ਇਸ ਕਰਕੇ ਹੁਣ ਉਹਨਾਂ ਇੰਦਰੀਆਂ ਦੇ ਵਿਸ਼ਿਆਂ ਵਿੱਚ ਪ੍ਰਵਿਰਤ ਨਹੀਂ ਹੁੰਦੇ ਹੈ
ਪ੍ਰਿਆ ਸੁਹਾਗਨ ਸੀਗਾਰ ਕਰੇ
ਪ੍ਰਿਆ ਪਤੀ ਪਰਮੇਸ਼ਰ ਨੇ ਮੈਨੂੰ ਸੁਭ ਗੁਣਾ ਰੂਪੀ ਸੀਗਾਰ ਸੁਹੱਪਣ ਸਮੱਗਰੀ ਦੇ ਦਿੱਤੀ ਹੈ ਸੁਹਾਗਨ ਸੁਹਾਗਮੰਤੀ ਭਾਵ ਆਨੰਦ ਦੇ ਸਹਿਤ ਕਰ ਦਿੱਤਾ ਹੈ
ਮਨ ਮੇਰੇ ਕੀ ਤਪਤ ਹਰੀ
ਸਾਡੇ ਮਨ ਚਿੱਤ ਵਿੱਚੋਂ ਵਿਛੋੜੇ ਜਿਹੜੀ ਤਪਤ ਤਪਨਾਮ ਤਪਸ਼ਦਾ ਹੈ ਭਾਵ ਨਿਵਿਰਤ ਕਰ ਦਿੱਤੀ ਹੈ ਹੁਣ ਹਰ ਦਿੱਤੀ
ਭਲੋ ਭਯੋ ਪ੍ਰਿਆ ਕਹਿਆ ਮਾਨਿਆ
ਇਹ ਬਹੁਤ ਹੀ ਚੰਗਾ ਹੋਇਆ ਕਿ ਮੈਂ ਪਿਰਪਤੀ ਪਰਮਾਤਮਾ ਦਾ ਕਿਹਾ ਮੰਨ ਲਿਆ ਇਹ ਬਚਨ ਮੰਨ ਲਿਆ ਹੈ ਜੋ ਪਰਮੇਸ਼ਰ ਨੇ ਸਾਡੀ ਕਹੀ ਹੋਈ ਬੇਨਤੀ ਨੂੰ ਮੰਨ ਲਿਆ ਚੰਗਾ ਹੋਇਆ
ਸੁਖ ਸਹਿਜ ਇਸ ਘਰ ਕਾ ਜਾਣਿਆ
ਤਾਂ ਮੈਂ ਸਰੀਰ ਰੂਪੀ ਘਰ ਵਿੱਚ ਸੁਖ ਆਨੰਦ ਸੁਖ ਸੁਭਾਵਿਕ ਹੀ ਅਚੁੱਤ ਸੁਖ ਦਾ ਜਿਹੜਾ ਆਨੰਦ ਨੂੰ ਜਾਣਿਆ ਜਾਣ ਲਿਆ ਹੈ ਜਾਣਿਆ ਸਤਸੰਗਤ ਰੂਪੀ ਘਰ ਦੁਆਰਾ ਸਰੂਪ ਦੇ ਘਰ ਨੂੰ ਜਾਣ ਲਿਆ ਹੈ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਨੇ
ਹਉ ਬੰਦੀ ਪ੍ਰਿਆ ਖਿਜਮਤਦਾਰ
ਹੋਰ ਮੈਂ ਪ੍ਰਿਆ ਪਤੀ ਪਰਮੇਸ਼ਰ ਦੀ ਭਗਤੀ ਰੂਪ ਕਿਹੜੀ ਖਿਜਮਤਦਾਰ ਟਹਿਲ ਕਿਹੜੀ ਕਰਦੀ ਹੈ ਭਗਤੀ ਰੂਪੀ ਖਿਜਮਤਦਾਰੀ ਕਰਦੀ ਹੈ ਯਾਨੀ ਟਹਿਲ ਕਰਨ ਵਾਲੀ ਬੰਦੀ ਦਾਸੀ ਹਾਂ ਮੈਂ ਉਸ ਦੇ
ਉਹ ਅਵਨਾਸੀ ਅਗਮ ਅਪਾਰ
ਉਹ ਉਸ ਪਰਮੇਸ਼ਰ ਜਿਹੜਾ ਅਵਨਾਸੀ ਨਾਸ ਤੋਂ ਰਹਿਤ ਹੈ ਮਨ ਦੀ ਗਮਤਾ ਤੋਂ ਰਹਿਤ ਹੈ ਅਗਮ ਹੈ ਮਨ ਬਾਣੀ ਕਰਕੇ ਉਹਦੇ 'ਚ ਕੋਈ ਗਮਤਾ ਨਹੀਂ ਕਰ ਸਕਦਾ ਉਹ ਤੋਂ ਰਹਿਤ ਹੈ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੋਣ ਕਰਕੇ ਅਪਾਰ ਪਾਰਾਵਾਰ ਤੋਂ ਰਹਿਤ ਹੈ
ਲੇ ਪੱਖਾ ਪ੍ਰਿਆ ਝੱਲੋ ਪਾਏ
ਸਾਧ ਸੰਗਤ ਦਾ ਪੱਖ ਲੈਣ ਰੂਪ ਪੱਖਾ ਝੱਲਦੇ ਹਾਂ ਜਾਂ ਪ੍ਰੇਮ ਰੂਪੀ ਪੱਖਾ ਲੈ ਕੇ ਪ੍ਰਿਆ ਪਿਆਰੇ ਪਤੀ ਪਰਮੇਸ਼ਰ ਨੂੰ ਝੱਲੋ ਝੱਲ ਪਾਏ ਪਾਉਣਾ ਕਰਦੇ ਹਾਂ ਭਾਵ ਤੇ ਪੱਖਾ ਚੱਲਣਾ ਕਰਦੀ ਹਾਂ ਜਿਹੜਾ ਪੱਖ ਲੈਣਾ ਇਹੀ ਪੱਖਾ ਚੱਲ ਰਹੀ ਹਾਂ ਤੋ ਇਸ ਕਰਕੇ ਤੇ ਮਹਾਰਾਜ ਸਾਹਿਬ ਜੀ ਦੀ ਇਹ ਟਹਿਲ ਹੈ ਲੇ ਪੱਖਾ ਪਿਆ ਝੱਲੋ ਪਾਏ ਜਿਸ ਤਰ੍ਹਾਂ ਮਹਾਰਾਜ ਟਹਿਲ ਕਰਨ ਵਾਲੀ ਹੋਈ ਹੈ ਤਾਂ ਬਈ ਇਹਦਾ ਅੱਗੇ ਫਲ ਦੱਸਦੇ ਨ
ਭਾਗ ਗਏ ਪੰਚ ਦੂਤ ਲਾਵੇ
ਜਦੋਂ ਮਹਾਰਾਜ ਦੀ ਟਹਿਲ ਕਰਨੀ ਜਿਹੜੀ ਭਗਤੀ ਰੂਪੀ ਟਹਿਲ ਕਰਨੀ ਸ਼ੁਰੂ ਕੀਤੀ ਪੰਚ ਦੂਤ ਪੰਜ ਜਸੂਸ ਭਾਵ ਕੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਲਾਵੇ ਕਾਮਿਆਂ ਦੀ ਨਿਆਈ ਇਹ ਬੁੱਧ ਰੂਪ ਧਰਤੀ ਦੇ ਚੋਂ ਸੁਭ ਗੁਣਾ ਰੂਪੀ ਖੇਤੀ ਨੂੰ ਕੱਟਣ ਵਾਲੇ ਲਾਵੇ ਹੁੰਦੇ ਖੇਤੀ ਕੱਟਣ ਵਾਲੇ ਕਣਕ ਵੱਢਣ ਵਾਲੇ ਉਹ ਭਾਗ ਗਏ ਨਸ ਗਏ ਦੌੜ ਗਏ ਹਨ
ਨਾ ਮੈਂ ਕੁਲ ਨਾ ਸੁਭਾਵੰਤ
ਨਾ ਮੈਂ ਸ੍ਰੇਸ਼ਟ ਕੁਲ ਵੰਸ਼ ਵਾਲੀ ਭਾਵ ਸ੍ਰੇਸ਼ਟ ਗੁਣਾਂ ਦੀ ਕੁਲ ਨਹੀਂ ਸੀ ਮੇਰੀ ना ही भगती रूपी शोभा बंत शोभा वाली हां।
क्या जाना क्यों भानी कंत,
ते मैं क्या की जाना क्यों किवें किस प्रकार कंत पति परमेश्वर नूं भानी पा गई हां, चंगी लगी हां।
मोहे अनाथ गरीब निमाने,
मैं तां संतोख रूपी पिता तों बांझी सी। जगा स्वरूप इस्त्री कहिंदी है मेरा संतोख रूपी पिता नहीं सी, खिमा रूपी मां ना होण करके मैं तां अनाथ जतीम, नाम रूपी धन ना होण करके गरीब कंगाल सी, सुगुण ना होण करके निमानी आदर तो रहत सी।
कंत पकर हम कीनी रानी,
पर हे भी कंत पति परमेश्वर ने मेरी बिरती रूप बां पकर फड़ करके मेरे ताई ब्रह्म ज्ञान दा प्रकाश देन रूपी रानी मैनू पटराणी बना दिता, अपने स्वरूप च भेद कर लिया है।
जब मुख प्रीतम साजन लागा,
जदों प्रीतम प्यारा साजन सजन अकाल पुरख मेरे मुख मुंह लगा, भाव सख्याताकार हो गया। जब मुख प्रीतम साजन लगा, जदों मेरा मन प्रीतम सजन दे सन्मुख लग गया।
सुख सहज मेरा धन सुहागा,
उदों सुख सहज स्वभाव की सुख सुते सिद्ध ही मेरा सुहागा आनंद, सुहाग नाम आनंद आउंदा है, ते सुहागा आनंद जेड़ा है जां मेरा धन सुहागा पति परमेश्वर दा मिलाप जिहड़ा धनता दे योग हो गया है।
कहो नानक मोरी पूर्ण आसा,
सतगुरु जी उचारण करदे ने जिज्ञासु रूप इस्त्री कहिंदी है हुण मेरी सारियां आसा उम्मीदां पूर्ण हो गईयां क्योंकि पति परमात्मा दी प्राप्ति हो गई।
सतगुर मिली प्रभ गुण तासा,
मेरे बिचोले सतगुरु न हर दर के काबा सेठ, जो सतगुरु सच्चे गुरु साहब ने जेड़े गुणा दे तास गुणा दे खजाने प्रभु परमेश्वर नाल मेली मैनू मेल दिता है ब्रह्म ज्ञान द्वारा, इहों दा अंतरीव ते बाहज दोने भावां दे विच सिखिया सी। इसे ही विचार नूं अगे तोड़दे होए सतगुरु महाराज साहब जी अगले शब्द विच फिर फरमान करदे हन जी।
आसा महला पंजवा,
आसा राग दे अंदर पंजवें पातशाह, रहो तक बाद अर्थ ते रहो तो बाद फिर अंतरीव अर्थ दे नाले लड़ी जुड़ जाएगी। इहदे च महाराज साहब जी जिहड़ा प्रकरण रखिया कहिंदे भैड़ी इस्त्री जिहड़ी आ घर नूं बर्बाद करन वाली किहो जी हुंदी है, ओहदा वर्णन करदे हन।
माथे त्रिकुटी दृष्ट क्रूर,
कहिंदे भाई जिहड़े मत्थे च त्योड़ियां ही पा के रखे जदों पति बुलावे उदों क्रोध वाले चिन्ह प्रगट कर दे, त्रिउड़ियां पै जाण उस वेले, दृष्ट क्रूर कौड़ा कौड़ा झाकण लग जाए, कहिंदे ओ चंगी नहीं हुंदी बहुत खोटी स्त्री है।
बोला कौड़ा जेहबा की फूड,
पहला तां झाकण दे विच कड़त्तण हुंदी आ, उहदे मत्थे दे उत्ते क्रोध दीआं त्रिउड़ियां पईआं हुंदीआं ने, फिर जदों बोलूगी कौड़ा बोलूगी फिक्का वचन बोलदी है, ਉਹ ਜੀਭ ਦੇ ਨਾਲ ਫੂਡ ਜਿਹੜਾ ਸਾਸ ਨੇ ਜੀ, ਇਹ ਪੰਜਾਬੀ ਦੇ ਵਿੱਚ ਫੂਡ ਅਤੇ ਇਹਨੂੰ ਹਿੰਦੀ 'ਚ ਫੂਡ ਕਹਿੰਦੇ ਆ। ਮੰਦਾ ਬੰਦਾ ਹੁੰਦਾ ਜਿਹੜਾ ਮੰਦਾ ਬੋਲਣ ਵਾਲਾ ਹੋਵੇ, ਜਦੋਂ ਜੀਭਾਂ ਦੇ ਨਾਲ ਬੋਲਣਾ ਉਦੋਂ ਸਾਸ ਜਿਵੇਂ ਗਾਲਾਂ ਕੱਢਣੀਆਂ ਇਹਨੂੰ ਫੂਡ ਮੰਦਾ ਬੋਲਣਾ ਕਹਿੰਦੇ ਨੇ, ਅਤੇ ਇਸ ਕਰਕੇ ਜੀਭਾਂ ਦੀ ਵੀ ਫੂਡ ਹੈ, ਮਤਲਬ ਇਹ ਜੇ ਫੁੱਟੇ ਹੋਏ ਬਚਨ ਜਿਹੜੇ ਦਿਲ ਨੂੰ ਤੋੜ ਦੇਣ, ਟੂਟ ਪ੍ਰੀਤ ਗਈ ਬੁਰ ਬੋਲ, ਇਹੋ ਜਿਹੇ ਬਚਨ ਬੋਲਣੇ ਪਤੀ ਨੂੰ ਜਾਂ ਪਤੀ ਦੇ ਪਰਿਵਾਰ ਨੂੰ ਜਿਹਦੇ ਨਾਲ ਪਰਿਵਾਰ ਟੁੱਟ ਜਾਏ, ਇਹ ਚੰਗੀ ਨਹੀਂ ਹੁੰਦੇ।
ਸਦਾ ਭੁੱਖੀ ਪਿਰ ਜਾਣੇ ਦੂਰ,
ਆਪਣੇ ਪਤੀ ਨੂੰ ਦੂਰ ਜਾਣਦੀ ਹੈ ਤੇ ਦੂਸਰੇ ਮਰਦਾਂ ਦੇ ਨਾਲ ਸੰਗ ਕਰਦੀ ਹੈ, ਸਦਾ ਹੀ ਵਿਸ਼ਿਆਂ ਦੀ ਭੁੱਖੀ ਰਹਿੰਦੀ ਹੈ ਪਦਾਰਥਾਂ ਦੀ।
ਐਸੀ ਇਸਤਰੀ ਇੱਕ ਰਾਮ ਉਪਾਈ,
ਇਸਤਰੀਆਂ ਦੇ ਵਿੱਚ ਭਾਈ ਇੱਕ ਅੱਧੀ ਇਸਤਰੀ ਇੰਨੀ ਮਾੜੀ ਹੁੰਦੀ ਹੈ, ਬਾਕੀ ਸਾਰੀਆਂ ਥੋੜੀਆਂ ਮਾੜੀਆਂ ਹੁੰਦੀਆਂ ਨੇ। ਇਹ ਹੈ ਤਾਂ ਰਾਮ ਪਰਮਾਤਮਾ ਨੇ ਪੈਦਾ ਕੀਤੀ ਸਾਰੀ ਰਸਨਾ, ਪਰ ਇਹ ਬੜੀ ਭੈੜੀ ਔਰਤ ਹੈ ਜਿਹੜੀ ਫਿਰ ਦੋਨਾਂ ਕੁਲਾਂ ਨੂੰ ਬਦਨਾਮ ਕਰ ਦਿੰਦੀ ਹੈ, ਸਹੁਰਿਆਂ ਤੇ ਪੇਕਿਆਂ ਨੂੰ।
ਉਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ,
ਇਹੋ ਜਿਹੀਆਂ ਮਾੜੀਆਂ ਔਰਤਾਂ ਨੇ ਘਰਾਂ ਦੇ ਘਰ ਖਾ ਲਏ ਨੇ, ਤੇ ਹਮ ਤਮਾਮ ਜੀਵਾਂ ਦੇ ਵਿੱਚ ਜਿਨ੍ਹਾਂ ਦੇ ਉੱਤੇ ਗੁਰੂ ਰਾਖੇ ਹੋ ਗਏ ਉਹਨਾਂ ਨੂੰ ਭਾਈ ਧਰਮ ਸੁਪਤਨੀਆਂ ਚੰਗੀਆਂ ਮਿਲ ਜਾਂਦੀਆਂ ਹਨ। ਉਹ ਫਿਰ ਕਹਿੰਦੇ ਨੇ ਚਲੋ ਜੀ ਫਲਾਨੇ ਦੇ ਘਰ ਵਾਲੀ ਤਾਂ ਇਹ ਜੀ ਮੈਨੂੰ ਤਾਂ ਰੱਖ ਲਿਆ ਪਰਮੇਸ਼ਰ ਨੇ ਜੇ ਗ੍ਰਿਸ ਦਿੱਤਾ ਮੇਰੇ ਘਰ ਵਾਲੀ ਬੜੀ ਚੰਗੀ ਹੈ। ਇਹ ਸੀ ਦ੍ਰਿਸ਼ਟਾਂਤ। ਹੁਣ ਅੰਤਰੀ ਭਾਵ ਦੇ ਵਿੱਚ ਇਹ ਜਿਹੜੀ ਖੋਟੀ ਇਸਤਰੀ ਹੈ ਇਹ ਖੋਟੀ ਇਸਤਰੀ ਨੂੰ ਮਾਇਆ ਦੇ ਸੰਕਲਪ ਨਾਲ ਕਹਿਣਗੇ ਮਹਾਰਾਜ ਸਾਹਿਬ ਜੀ
ਮਾਥੈ ਤ੍ਰਿਕੁਟੀ ਦ੍ਰਿਸ਼ਟ ਕਰੂਰ।
ਇਹ ਜਿਹੜੀ ਮਾਇਆ ਰੂਪ ਇਸਤਰੀ ਹੈ ਇਹ ਜੀਵਾਂ ਦੇ ਅੰਤਸਕਰਨ ਰੂਪੀ ਮੱਥੇ ਉੱਪਰ ਤਿੰਨ ਗੁਣਾਂ ਰੂਪੀ ਤ੍ਰਿਕੁਟੀ ਤਿਉੜੀ ਪਾਉਣ ਵਾਲੀ ਹੈ, ਰਜੋ ਗੁਣ, ਸਤੋ ਗੁਣ, ਤਮੋ ਗੁਣ। ਤੇ ਇਸ ਕਰਕੇ ਦ੍ਰਿਸ਼ਟ ਕਰੂਰ, ਇਹਦੀ ਦ੍ਰਿਸ਼ਟੀ ਬੜੀ ਕਰੂਰ ਕਰੜੀ ਹੈ ਮਾਇਆ ਦੀ ਦ੍ਰਿਸ਼ਟੀ ਜਿਹੜੀ ਹੈ। ਭਾਵ ਸਭ ਨੂੰ ਜਿਹੜੀ ਹੈ ਨਾ ਇਹ ਖਾ ਜਾਣ ਵਾਲੀ ਹੈ, ਛੱਡਦੀ ਨਹੀਂ ਕਿਸੇ ਨੂੰ।
ਬੋਲੇ ਕੌੜਾ ਜਿਹਬਾ ਕੀ ਫੂੜ,
ਇਹ ਕੌੜੇ ਵਚਨ ਬੋਲੇ ਬੋਲਦੀ ਹੈ। ਜੀਵਾ ਜਵਾਨ ਦੀ ਫੂੜ, ਇਹ ਬੇਢੰਗੇ ਵਚਨ ਬੋਲਦੀ ਹੈ। ਢੰਗ ਚੰਗਾ ਨਹੀਂ ਹੈ ਇਹਦਾ, ਟੇਢਾ ਢੰਗ ਹੈ ਤੇ ਖੋਟੇ ਢੰਗ ਨਾਲ ਬੋਲਦੀ ਹੈ, ਮੰਦੇ ਵਚਨ ਬੋਲਦੀ ਹੈ, ਭਾਵ ਮੰਦਾ ਕਰਮ ਪ੍ਰਗਟ ਕਰਦੀ ਹੈ।
ਸਦਾ ਭੁੱਖੀ ਪਿਰ ਜਾਣੇ ਦੂਰ,
ਸਦਾ ਹਮੇਸ਼ਾ ਤ੍ਰਿਸ਼ਨਾ ਦੇ ਸਹਿਤ ਭੁੱਖੀ ਖੁਦਿਆਵੰਤ ਰਹਿੰਦੀ ਹੈ ਤੇ ਪਤੀ ਪਰਮੇਸ਼ਰ ਨੂੰ ਦੂਰ ਫਾਸਲੇ ਤੇ ਜਾਣਦੀ ਹੈ। ਰੱਬ ਦੂਰ ਹੈ ਮਾਇਆ, ਕਿਉਂਕਿ ਰੱਬ ਦੇ ਤੇ ਜੀਵ ਦੇ ਵਿੱਚ ਪਰਦਾ ਪਾ ਦਿੰਦੀ ਹੈ, ਫਿਰ ਦੂਰ ਦਿਸਣ ਲੱਗ ਜਾਂਦਾ।
ਐਸੀ ਇਸਤਰੀ ਇੱਕ ਰਾਮ ਉਪਾਈ,
ਇਹੋ ਜੀ ਮਾਇਆ ਰੂਪੀ ਇਸਤਰੀ ਨਾਰੀ ਰਾਮ ਪਰਮੇਸ਼ਰ ਨੇ ਉਪਾਈ ਪੈਦਾ ਕੀਤੀ ਹੈ।
ਉਹਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ,
ਤੇ ਮਹਾਰਾਜ ਸਾਹਿਬ ਵੀ ਕਹਿੰਦੇ ਨਾ ਹੇ ਮੇਰੇ ਸਾਡੇ ਭਾਈ ਭਰਾਵੋ, ਉਹਨ ਉਸ ਮਾਇਆ ਰੂਪੀ ਇਸਤਰੀ ਨੇ ਸਭ ਸਾਰਾ ਜਗ ਸੰਸਾਰ ਆਪਣੇ ਆਪ ਦੇ ਵਿੱਚ ਖਾਇਆ, ਖਾ ਲਿਆ, ਆਪਣੇ ਵਿੱਚ ਖਾ ਲਿਆ, ਨਾਸ ਕਰ ਦਿੱਤਾ ਹੈ। ਪਰ ਹਮ ਸਾਡੇ ਤਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਰਾਖੇ ਹੋ ਕਰਕੇ ਰੱਖਿਆ ਕੀਤੀ ਹੈ। ਜਿਵੇਂ ਖੇਤ ਦੇ ਵਿੱਚ ਰਾਖਾ ਖੜਾ ਹੋਵੇ ਖੇਤ ਉੱਜੜਦਾ ਨਹੀਂ ਹੈ, ਸਾਡੇ ਅੰਤਸ਼ਕਰਨ ਦੇ ਰਾਖੇ ਗੁਰੂ ਨਾਨਕ ਸਾਹਿਬ ਜੀ ਹੋ ਗਏ, ਉਹਨਾਂ ਨੇ ਬਚਾ ਲਿਆ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ
ਪਾਏ ਠਗੌਲੀ ਸਭ ਜਗ ਜੋਹਿਆ,
ਇਸ ਮਾਇਆ ਨੇ ਸਭ ਸਾਰੇ ਜਗ ਸੰਸਾਰ ਨੂੰ ਮੋਹ ਰੂਪੀ ਠਗੌਲੀ ਠੱਗ ਬੂਟੀ ਪਾ ਕਰਕੇ ਜੋਹਿਆ ਤਾੜਿਆ ਦੇਖਣਾ ਕੀਤਾ ਹੈ, ਭਾਵ ਆਪਣੇ ਅਧੀਨ ਕਰ ਲਿਆ ਹੈ ਮਾਇਆ ਨੇ।
ਬ੍ਰਹਮਾ ਵਿਸ਼ਨ ਮਹਾਦਿਓ ਮੋਹਿਆ,
ਕਹਿੰਦੇ ਹੁਣ ਬਾਕੀ ਦੀ ਤਾਂ ਗੱਲੇ ਛੱਡੋ, ਜਿਸ ਮਾਇਆ ਨੇ ਬ੍ਰਹਮਾ ਤੇ ਸ੍ਰਿਸ਼ਟੀ ਦੀ ਰਚਨ ਕਰਨ ਵਾਲਾ, ਵਿਸ਼ਨੂੰ ਜਿਹੜਾ ਰੋਜੀ ਦੇਣ ਵਾਲਾ, ਮਹਾਂਦੇਵ ਸ਼ਿਵਜੀ ਜਿਹੜਾ ਲੈਤਾ ਕਰਨ ਵਾਲਾ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀ ਬਾਣ, ਇਹ ਤਾਂ ਸਾਰਿਆਂ ਦੇਵਤਿਆਂ ਨੂੰ ਵੀ ਮੋਹਿਆ, ਮੋਹ ਲੈਣਾ ਕੀਤਾ ਹੈ। ਤੋ ਇਸ ਕਰਕੇ ਬ੍ਰਹਮਾ ਵਿਸ਼ਨ ਮਹਾਂਦੇਵ ਮੋਹਿਆ, ਜਿਵੇਂ ਬ੍ਰਹਮਾ ਸੀ ਉਹਦਾ ਆਪਣੀ ਹੀ ਪੁੱਤਰੀ ਸੁਰਸਤੀ ਦੇ ਉੱਤੇ ਲਵਾਏਮਾਨ ਹੋਣ ਦਾ, ਤੇ ਭਾਈ ਗੁਰਦਾਸ ਨੇ ਬੜੇ ਸਿੱਧੇ ਸ਼ਬਦਾਂ ਦੇ ਵਿੱਚ ਸੌਖੇ ਸ਼ਬਦਾਂ 'ਚ ਕਿਹਾ, ਚਾਰੇ ਵੇਦ ਵਖਾਣ ਦਾ ਚਤੁਰ ਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਏਂਦਾ ਵੇਖ ਸੁਰਸਤੀ ਰੂਪ ਲੁਭਾਣਾ। ਇਸ ਕਰਕੇ ਵਿਸ਼ਨੂੰ ਜੀ ਜਿਹੜੇ ਉਹ ਬ੍ਰਿੰਦਾ ਰਾਕਸ਼ਣੀ ਦਾ ਸੱਤ ਤੋੜਿਆ ਸੀ, ਇਹਦਾ ਪਿੱਛੇ ਪ੍ਰਸੰਗ ਕਈ ਵਾਰੀ ਸੁਣ ਲਿਆ ਆਪ ਜੀ ਨੇ। ਸ਼ਿਵਜੀ ਮੋਹਣੀ ਅਵਤਾਰ ਵੇਲੇ ਅਨਿਸਤਰ ਹੋਇਆ ਤੇ ਉਹਦੇ ਸਾਸ ਜੀ ਅਨਿਸਤਰ ਹੋਣ ਤੋਂ ਜਿਹੜੀ ਕਿਰਿਆ ਬੇਵਸ ਹੋ ਕੇ ਹੋਈ, ਉਹਦੀ ਬਿੰਦ ਤੋਂ ਕਹਿੰਦੇ ਨੇ ਹਨੂੰਮਾਨ ਦਾ ਜਨਮ ਹੋਇਆ, ਮਛੰਦਰ ਦਾ ਹੋਇਆ, ਗੋਰਖਨਾਥ ਦਾ ਹੋਇਆ, ਇਤਿਆਦਿਕ ਸਾਸ ਜੀ ਇਹ ਪ੍ਰਸੰਗ ਆਉਂਦੇ ਨੇ ਵੀ ਇਹ ਸਾਰੀ ਮੋਹ ਲਈ ਹਨ ਮਾਇਆ ਨੇ।
ਗੁਰਮੁਖ ਨਾਮ ਲੱਗੇ ਸੇ ਸੋਹਿਆ,
ਪਰ ਜਿਹੜੇ ਗੁਰਮੁਖ ਗੁਰੂ ਨਾਨਕ ਦੇ ਸਿੱਖ ਨਾਮ ਜਪਣ ਲੱਗ ਗਏ ਉਹ ਮਾਇਆ ਦੇ ਮੋਹ ਤੋਂ ਲੋਕ ਪ੍ਰਲੋਕ ਵਿੱਚ ਰਹਿਤ ਹੋ ਕੇ ਸੋਭਨੀਕ ਹੋ ਗਏ ਹਨ।
ਵਰਤ ਨੇਮ ਕਰ ਥਾਕੇ ਪੁਨਹ ਚਰਨਾ,
ਬਹੁਤੇ ਜੀ ਵਰਤ ਰੱਖ ਕੇ ਕਾਸੀ ਦੁਆਸੀ ਆਦਿ ਨੇਮ ਜਿਹੜੇ ਯਮ ਨੇਮ ਆਦਿ ਸਾਧਨ ਕਰਕੇ ਪੁਨਹ ਚਰਨਾ, ਜਿਹੜਾ ਪੁਨਹ ਚਰਨਾ ਹੁੰਦਾ ਹੈ ਇੱਕ ਤਾਂ ਹੁੰਦਾ ਹੈ ਪ੍ਰਾਸਚਿਤ, ਇੱਕ ਹੁੰਦਾ ਹੈ ਸਾਸੂਜੀ ਪੁਨਹ ਚਰਨਾ। ਭਾਵੇਂ ਪੁਨਹ ਚਰਨਾ ਨੂੰ ਸੰਪਰਦਾ ਦੇ ਵਿਦਵਾਨ ਪ੍ਰਾਸਚਿਤ ਕਰਮ ਵੀ ਕਰ ਲੈਂਦੇ ਹੈ, ਢੁਕਵਾਂ ਜਿਹੜਾ ਅਰਥ ਹੈ ਤੇ ਪ੍ਰਾਚਿਤ ਹੁੰਦਾ ਪਾਪਾਂ ਨੂੰ ਲਾਉਣ ਵਾਸਤੇ। ਹੁਣ ਇੱਥੇ ਪ੍ਰਸੰਗ ਜਿਹੜਾ ਚੱਲਦਾ ਹੈ ਉਹਦੀ ਲੜੀ ਦੇ ਅਨੁਸਾਰ ਅਰਥ ਇਹ ਬਣੂਗਾ, ਜਿਹੜੇ ਪੁੰਨਾਂ ਨੂੰ ਪੁੰਨਾਂ ਦੇ ਵਿੱਚ ਵਿਚਰਨ ਵਾਸਤੇ ਪੁਨਹੇ ਚਰਨਾ ਚਰਨਾ ਵਿਚਰਨਾ ਯਾਨੀ ਪੁੰਨ ਪੈਦਾ ਕਰਨ ਵਾਸਤੇ ਜਿਹੜਾ ਕਰਮ ਕੀਤਾ ਹੋਵੇ ਜਗ ਆਦਿ ਵਰਤ ਨੇਮ ਕਰ ਥਾ ਕੇ ਪੁਨਹ ਚਰਨਾ ਜਿਹਦੇ ਪੁੰਨ ਪੈਦਾ ਹੋਣ ਉਹੋ ਜਿਹੇ ਕਰਮ ਕਰਕੇ ਥੱਕ ਗਏ
ਤਟ ਤੀਰਥ ਭਵੇ ਸਭ ਧਰਨਾ
ਤੇ ਤਟ ਤੀਰਥ ਤੀਰਥਾਂ ਦੇ ਤਟ ਕਿਨਾਰਿਆਂ ਤੇ ਪੋਲਾ ਸ਼ਬਦ ਹੈ ਜੀ ਤਟ ਇਹ ਤੀਰਥਾਂ ਦੇ ਤਟ ਕਿਨਾਰਿਆਂ ਤੇ ਕਈ ਸਾਧਨ ਜਿਹੜੇ ਕਰਕੇ ਉਹਨਾਂ ਨੇ ਧਰਨਾ ਨਾਮ ਹੈ ਧਰਤੀ ਦਾ ਧਰਤੀ ਦੇ ਉੱਪਰ ਭਏ ਭਰਮਣ ਕਰਦੇ ਹੋਏ ਸਭ ਸਾਰੇ ਮਾਇਆ ਦੇ ਹੀ ਮੋਹੇ ਪਏ ਨੇ ਚਾਹੇ ਰਿਸ਼ੀ ਮੁਨੀ ਸੰਤ ਭਗਤ ਸਾਰੇ ਕੋਈ ਬਿਰਲੇ ਹਨ ਜਿਹੜੇ ਇਸ ਤੋਂ ਬਚੇ ਹਨ
ਸੇ ਉਬਰੇ ਜੇ ਸਤਿਗੁਰ ਕੀ ਸਰਨਾ
ਉਹੀ ਭਾਈ ਉਬਰੇ ਬਚੇ ਨੇ ਜਿਹੜੇ ਸਤਿਗੁਰਾਂ ਦੀ ਸ਼ਰਨਾ ਸਰਨ ਵਿੱਚ ਪਏ ਹਨ
ਮਾਇਆ ਮੋਹੇ ਸਭੋ ਜਗ ਬਾਧਾ
ਇਸ ਤਰ੍ਹਾਂ ਸਭੋ ਸਾਰਾ ਸੰਸਾਰ ਮਾਇਆ ਨੇ ਆਪਣੇ ਮੋਹ ਦੀ ਬਾਧਾ ਬੰਨ ਲਿਆ ਹੈ
ਹਉਮੈ ਪਚੈ ਮਨਮੁਖ ਮੂਹ ਰਾਖਾ
ਤੇ ਮਨਮੁਖ ਜਿਹੜੇ ਮੂਹ ਰਾਖਾ ਬੇਸਮਝ ਪੁਰਸ਼ ਹਉਮੈ ਹੰਗਤਾ ਕਰਕੇ ਉਹ ਸੜ ਗਏ ਹਨ ਇਹਦੇ ਵਿੱਚ ਮਾਇਆ ਦੇ
ਗੁਰੂ ਨਾਨਕ ਬਾਹ ਪਕੜ ਹਮ ਰਾਖਾ
ਸਤਿਗੁਰੂ ਨਾਨਕ ਦੇਵ ਜੀ ਨੇ ਤਾਂ ਸਾਡੀ ਬਿਰਤੀ ਰੂਪੀ ਬਾਂਹ ਪੂਜਾ ਨੂੰ ਫੜ ਲਿਆ ਤੇ ਹਮ ਸਾਨੂੰ ਰਾਖਾ ਰੱਖ ਲਿਆ ਆਪਣੇ ਚਰਨਾਂ ਵਿੱਚ ਰੱਖ ਲਿਆ ਆਪਣੀ ਸੰਗਤ ਵਿੱਚ ਰੱਖ ਲਿਆ ਤੇ ਸਾਡੀ ਬਿਰਤੀ ਨੂੰ ਆਪਣੇ ਨਾਮ ਦੇ ਵਿੱਚ ਜੋੜ ਕੇ ਰੱਖ ਲਿਆ ਪਰਲੋਕ ਦੇ ਵਿੱਚ ਰੱਖਿਆ ਕਰ ਦਿੱਤੀ ਹੈ
ਆਸਾ ਮਹੱਲਾ ਪੰਜਵਾ
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ
ਸਰਬ ਦੁੱਖ ਜਬ ਵਿਸਰਹਿ ਸੁਆਮੀ
ਜਦੋਂ ਸੁਆਮੀ ਮਾਲਕ ਪਰਮੇਸ਼ਰ ਭੁੱਲ ਜਾਂਦਾ ਨਾ ਵਿਸਰ ਜਾਂਦਾ ਮਹਾਰਾਜ ਕਹਿੰਦੇ ਤਦੋਂ ਫਿਰ ਸਰਬ ਸਾਰੇ ਦੁੱਖ ਆ ਕੇ ਵਿਆਪਤੇ ਹਨ ਉਹਨੂੰ ਚਿੰਬੜਦੇ ਨੇ ਆ ਕੇ ਲੱਗਦੇ ਨੇ ਇਸ ਕਰਕੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਭੇ ਰੋਗ ਇਉਂ ਵਿਆਪਦੇ ਹਨ
ਇਹਾ ਊਹਾ ਕਾਮਨਾ ਪ੍ਰਾਣੀ
ਫਿਰ ਪ੍ਰਾਣੀ ਪ੍ਰਾਣਾ ਧਾਰੀ ਜੀਵ ਇਹਾ ਊਹਾ ਲੋਕ ਪ੍ਰਲੋਜ ਕਿਸੇ ਵੀ ਕਾਮ ਕੰਮ ਨਹੀਂ ਆਉਂਦਾ ਹੈ ਉਹ ਕਿਸੇ ਵੀ ਕੰਮ ਦਾ ਨਹੀਂ ਰਹਿੰਦਾ ਹੈ ਨਿਕੰਮਾ ਹੋ ਜਾਂਦਾ ਇਸ ਅਮੋਲਕ ਮਨੁੱਖਾ ਸਰੀਰ ਨੂੰ ਵਿਅਰਥ ਹੀ ਉਹਨੇ ਗਵਾ ਲਿਆ ਹੈ
ਸੰਤ ਤ੍ਰਿਪਤਾਸੇ ਹਰ ਹਰ ਧਿਆਏ
ਤੇ ਇਹਨੂੰ ਧਿਆਏ ਨੂੰ ਭਾਈ ਜਿਵੇਂ ਧੱਦੇ ਨੂੰ ਸਿਹਾਰੀ ਲੱਗੀ ਹੋਵੇ ਐੜੇ ਨੂੰ ਕੰਨਾ ਹੋਵੇ ਈੜੀ ਦੀ ਸਿਹਾਰੀ ਹੋਵੇ ਧਿਆਏ ਜਿਵੇਂ ਬੋਲੂਗਾ ਤੇ ਇਉਂ ਫਿਰ ਸਾਸੀਏ ਧੱਦੇ ਦੇ ਪੈਰ ਦਾ ਜਿਹੜਾ ਚਿੰਨ੍ਹ ਹੈ ਉਹਦਾ ਜੀ ਐਂ ਬੋਲਣਾ ਇਹਨੇ ਸੰਤ ਤ੍ਰਿਪਤਾਸੇ ਹਰ ਹਰ ਧਿਆਏ ਸੰਤ ਸ਼ਾਂਤ ਆਤਮਾ ਮਹਾਂਪੁਰਖ ਹਰ ਹਰੀ ਪਰਮੇਸ਼ਰ ਦੇ ਹਰ ਹਰ ਨਾਮ ਨੂੰ ਜੋ ਹਰ ਇੱਕ ਦੇ ਅੰਦਰ ਹੈ ਤੇ ਸਾਰਿਆਂ ਨੂੰ ਹਰੇ ਭਰਨ ਕਰਨ ਵਾਲਾ ਹੈ ਉਹਨਾਂ ਨੂੰ ਧਿਆਏ ਧਿਆ ਕਰਕੇ ਲੋਕ ਪ੍ਰਲੋਕੇ ਪਦਾਰਥਾਂ ਵੱਲੋਂ ਤ੍ਰਿਪਤਾਸੇ ਤ੍ਰਿਪਤ ਹੋ ਗਏ ਸੰਤੁਸ਼ਟ ਹੋ ਗਏ
ਕਰ ਕਿਰਪਾ ਆਪਣੇ ਨਾਏ ਲਾਏ
ਹੇ ਪਰਮੇਸ਼ਰ ਕਿਰਪਾ ਮਿਹਰ ਕਰਕੇ ਉਹ ਸੰਤ ਜਨ ਆਪਣੇ ਆਪ ਦੇ ਨਾਏ ਨਾਮ ਵਿੱਚ ਲਾਏ ਲਾਏ ਨੇ ਤੁਸਾਂ ਨੇ ਕਿਉਂਕਿ ਇਹ ਜਿਹੜਾ ਨਾਏ ਹੈ ਮਤਲਬ ਜਿੱਥੇ ਨਹਾਉਣ ਦਾ ਵਾਚਕ ਹੋਊਗਾ ਉੱਥੇ ਨਾਏ ਬਣ ਜਾਊਗਾ ਇਹ ਪਾਠ ਜਿੱਥੇ ਨਾਮ ਦਾ ਵਿੱਚ ਉੱਥੇ ਨਾਏ ਉਹ ਨਾਮ ਦੇ ਵਿੱਚ ਲਾਏ ਹਨ ਉਹ ਜਾਣਦੇ ਹਨ ਜੇ
ਸਰਬ ਸੁਖ ਪ੍ਰਭ ਤੁਮਰੀ ਰਜਾਏ
ਉਹ ਜਾਣਦੇ ਨੇ ਸਰਬ ਸਾਰੇ ਸੁਖ ਤੁਮਰੀ ਤੁਹਾਡੀ ਰਜਾ ਦੇ ਵਿੱਚ ਹੈ ਤੁਹਾਡਾ ਭਾਣਾ ਮੰਨਣ ਵਿੱਚ ਹਨ
ਸਰਬ ਸੁਖ ਪ੍ਰਭ ਤੁਮਰੀ ਰਜਾਏ
ਤੇ ਹੇ ਪਰਮੇਸ਼ਰ ਭਾਵ ਕੀ ਉਹ ਜਾਣਦੇ ਨੇ ਕਿ ਸਰਬ ਸਾਰੇ ਸੁਖ ਸੁਖ ਜਿਹੜੇ ਨੇ ਉਹ ਮਹਾਰਾਜ ਹੇ ਵਾਹਿਗੁਰੂ ਜੀ ਤੁਮਰੀ ਤੁਹਾਡੀ ਰਜਾਏ ਰਜਾ ਵਿੱਚ ਨੇ ਇਸ ਕਰਕੇ ਉਹ ਤੇਰੀ ਰਜਾ ਵਿੱਚ ਰਹਿੰਦੇ ਹਨ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਜੀ
ਸੰਗ ਹੋਵਤ ਕਉ ਜਾਣਤ ਦੂਰ
ਜਿਹੜਾ ਪੁਰਖ ਸਦਾ ਹੀ ਸੰਗ ਸਾਥ ਹੋਵਤ ਹੁੰਦੇ ਹੋਏ ਕਿਸ ਨੂੰ ਪਰਮੇਸ਼ਰ ਦੇ ਸੰਗ ਸਾਥ ਹੁੰਦੇ ਹੋਏ ਨੂੰ ਦੂਰ ਜਾਣਦਾ ਜਿਹੜਾ ਐਸਾ ਜਾਣਦਾ ਵਾਹਿਗੁਰੂ ਨੂੰ
ਸੋ ਜਨ ਮਰਤਾ ਨਿਤ ਨਿਤ ਝੂਰ
ਉਹ ਨਿਤਾ ਪ੍ਰਤੀ ਹਮੇਸ਼ਾ ਹਮੇਸ਼ਾ ਝੁਰ ਝੁਰ ਕੇ ਮਰਦਾ ਰਿੰਝ ਰਿੰਝ ਕੇ ਮਰਦਾ ਭਾਵ ਕੀ ਉਹ ਫਿਰ ਦੁੱਖਾਂ ਚ ਪਛਤਾਵ ਕਰਦਾ ਹੈ ਇਹ ਝੂਰਨਾ ਹੈ ਕਿਸੇ ਗਈ ਹੋਈ ਚੀਜ਼ ਨੂੰ ਪ੍ਰਾਪਤ ਤਾਂ ਮੁੜ ਕੇ ਕਰ ਨਾ ਸਕੇ ਉਹਨੂੰ ਚੇਤੇ ਕਰ ਕਰਕੇ ਜਿਹੜੀ ਚਿੱਤ ਦੀ ਵਿਹਵਲ ਅਵਸਥਾ ਇਹਨੂੰ ਝੂਰਨਾ ਕਹਿੰਦੇ ਨੇ ਇਉਂ ਝੂਰਦਾ ਹੈ
ਜਿਨ ਸਭ ਕਿਛ ਜੀਆ ਤਿਸ ਚਿਤਵਤ ਨਾ ਹੈ
ਜਿਸ ਵਾਹਿਗੁਰੂ ਨੇ ਸਾਰਾ ਕੁਛ ਦਿੱਤਾ ਜਿਨੇ ਹਸਤ ਪਾਵ ਕਰਨ ਨੇਤਰ ਰਸਨਾ ਜਿਨੇ ਸਾਰੇ ਤੈਨੂੰ ਪਦਾਰਥ ਦਿੱਤੇ ਨੇ ਤੇ ਉਹਨੂੰ ਤਾਂ ਕਦੇ ਚਿਤਵਣੀ ਚ ਲਿਆਉਂਦਾ ਨਹੀਂ ਮਾਇਆ ਦੀ ਚਿਤਵਣੀ ਬਥੇਰੀ ਹੈ, ਵਿਸ਼ਿਆਂ ਦੀ ਚਿਤਵਣੀ ਬਥੇਰੀ ਹੈ, ਸੰਬੰਧੀਆਂ ਦੀ ਚਿਤਵਣੀ ਬਥੇਰੀ ਹੈ, ਉਹਨੂੰ ਨੀ ਚੇਤੇ ਕਰਦਾ।
ਮਹਾ ਵਿਖਿਆ ਮਹਿ ਦਿਨ ਰਹਿਣ ਜਾਹੇ।
ਮਹਾ ਬੜੀ ਵੱਡੀ ਵਿਖਿਆ ਜ਼ਹਿਰ, ਜਿਹੜੀ ਵੱਡੀ ਜ਼ਹਿਰ ਹੈ ਉਹਦੇ ਵਿੱਚ ਦਿਨ ਰਾਤ ਦਿਨ ਰਹਿਣ ਜਾਹੇ, ਇਹ ਤੇਰੇ ਜਾਂਦੇ ਨੇ ਉਹਦੀ ਚਿਤਵਣੀ ਦੇ ਵਿੱਚ, ਜਿਹੜੀ ਵੱਡੀ ਜ਼ਹਿਰ ਹੈ ਉਹਨੂੰ ਹੀ ਪ੍ਰਾਪਤ ਕਰਨਾ ਚਾਹੁੰਦਾ ਮਾਇਆ ਨੂੰ।
ਕਹੋ ਨਾਨਕ ਪ੍ਰਭ ਸਿਮਰਹੋ ਏਕ।
ਸਤਿਗੁਰੂ ਜੀ ਕਥਨ ਕਰਦੇ, ਹੇ ਭਾਈ ਏਕ ਇੱਕ ਪਰਮੇਸ਼ਰ ਨੂੰ ਹੀ ਸਿਮਰੋ, ਯਾਦ ਕਰੋ।
ਗਤ ਪਾਈਐ ਗੁਰ ਪੂਰੇ ਟੇਕ।
ਪੂਰਨ ਗੁਰਾਂ ਦੀ ਟੇਕ ਓਟ ਲੈ ਕੇ ਗਤ ਮੁਕਤੀ ਪਾਈਐ, ਪ੍ਰਾਪਤ ਕਰੀ ਦੀ ਹੈ।
ਆਸਾ ਮਹੱਲਾ ਪੰਜਵਾਂ।
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਅੱਗੇ ਸ਼ਬਦ ਉਚਾਰਨ ਕਰਦੇ ਹਾਂ ਜੀ।
ਨਾਮ ਜਪਤ ਮਨ ਤਨ ਸਭ ਹਰਿਆ।
ਪਰਮੇਸ਼ਰ ਦਾ ਨਾਮ ਜਪਤ ਜਪਣ ਦੇ ਨਾਲ ਮਨ ਕੀ ਹੈ ਹਿਰਦਾ, ਵਾਸ਼ਨਾ ਜਿਹੜੀਆਂ ਹਿਰਦੇ ਦੇ ਵਿੱਚ ਇਹ ਨਿਵਿਰਤ ਹੋਣ ਕਰਕੇ ਨਾ, ਜਦੋਂ ਸਾਰੀਆਂ ਨਿਵਿਰਤ ਹੋ ਗਈਆਂ, ਕਾਮ ਕ੍ਰੋਧ ਦਾ ਪ੍ਰਭਾਵ ਖਤਮ ਹੋ ਗਿਆ, ਫਿਰ ਉਹ ਸ਼ੁਭ ਗੁਣਾਂ ਵਿੱਚ ਪ੍ਰਫੁੱਲਤ ਹੋ ਗਿਆ ਤੇ ਤਨ ਹੈ ਜਿਹੜਾ ਇਹ ਸਰੀਰ, ਜਿਹੜਾ ਤਨ ਦਾ ਅਰਥ ਹੈ ਸਰੀਰ, ਕੁਸੰਗਤ ਵੱਲੋਂ ਬਚ ਕੇ ਸਭ ਸਾਰੇ ਦੇਵੀ ਗੁਣਾਂ ਦੇ ਸਹਿਤ ਹਰਿਆ ਹਰਾ ਭਰਾ ਹੋ ਗਿਆ ਹੈ।
ਕਲਮਲ ਦੁੱਖ ਸਗਲ ਪਰ ਹਰਿਆ।
ਕਲਮਲ ਪਾਪ, ਕਲਵਾਹਟ ਪਾਉਣ ਵਾਲੇ ਜਿਹੜੇ ਪਾਪ ਨੇ, ਕਾਮ ਕ੍ਰੋਧ ਆਦਿ ਨੇ, ਇਹ ਵੀ ਜਿਹੜੇ ਕਲਵਾਹਟ ਪਾਉਂਦੇ ਨੇ, ਇਹ ਸਾਰੇ ਦੁੱਖ ਦੋਸ਼ ਸੀ ਜਿਹੜੇ। ਕਲਮਲ ਦੁੱਖ ਸਗਲ ਪਰ ਹਰਿਆ, ਸਾਰੇ ਨਾਸ ਹੋ ਗਏ। ਕਲਮਲ ਦੁੱਖ ਕਲਯੁਗ ਦੀ ਮੈਰ ਰੂਪ ਦੋਸ਼ ਆਦਿ ਸਗਲ ਸਾਰੇ ਪਰਹਿਆ ਦੂਰ ਹੋ ਗਏ ਹਨ।
ਸੋਈ ਦਿਵਸ ਭਲਾ ਮੇਰੇ ਭਾਈ।
ਹੇ ਸਾਡੇ ਭਾਈ ਭਰਾਵੋ, ਚੇਤਨ ਦੀ ਅਨਸੁਣ ਕਰਕੇ ਭਾਈ ਕਹਿੰਦੇ ਹੈ ਗੁਰੂ ਸਾਹਿਬ ਜੀ, ਉਹੀ ਦਿਵਸ ਕੀ ਦਿਨ ਚੰਗਾ ਭਲਾ ਹੈ ਜਿਸ ਦਿਨ
ਹਰ ਗੁਣ ਗਾਏ ਪਰਮ ਗਤ ਪਾਈ।
ਜਿਸ ਦਿਨ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਏ, ਗਾ ਕੇ ਪਰਮ ਗਤ ਵੱਡੀ ਗਤੀ ਭਾਵ ਕੀ ਹੈ ਕਲਿਆਣ ਪਾਈ, ਪ੍ਰਾਪਤ ਕਰ ਲਈ ਕੇਵਲ ਮੋਕਸ਼ ਪਾ ਲਈ ਹੈ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਸਾਧ ਜਨਾਂ ਕੇ ਪੂਜੇ ਪੈਰ।
ਜਿਸ ਦਿਨ ਸਾਧ ਸ੍ਰੇਸ਼ਟ ਸੰਤ ਜਨਾਂ ਦੇ ਪੈਰ ਚਰਨ, ਉਹਨਾਂ ਕਮਲਾਂ ਨੂੰ ਪੂਜਣਾ ਕੀਤਾ ਹੈ, ਉਸ ਦਿਨ ਤੇ ਫਿਰ
ਮਿੱਟੇ ਉਪਦਰ ਹੈ ਮਨ ਤੇ ਬੈਰ।
ਮਨ ਹਿਰਦੇ ਦੇ ਵਿੱਚੋਂ ਬੈਰ ਭਾਵ ਕੀ ਜਿਹੜਾ ਬੈਰ ਭਾਵ ਅਤੇ ਉਪਦਰ ਹੈ, ਉਪਦਰ ਨਾ ਵਿਘਨਾਂ ਦਾ ਹੁੰਦਾ ਹੈ, ਉਪਦਰ ਹੈ ਜਿਹੜੇ ਉਪਦਰ ਹੈ, ਵਿਘਨ ਸੀ ਸਾਰੇ ਔਗਣ ਮਿਟੇ, ਇਹ ਵੀ ਨਾਸ ਹੋ ਗਏ।
ਗੁਰ ਪੂਰੇ ਮਿਲ ਝਗਰ ਚੁਕਾਇਆ।
ਪੂਰਨ ਗੁਰੂ ਸਾਹਿਬ ਜੀ ਦੇ ਨਾਲ ਮਿਲਣ ਕਰਕੇ ਇਹ ਜਿਹੜਾ ਝਗੜਾ ਹੀ ਚੱਕਿਆ ਗਿਆ, ਜਿਹੜਾ ਕਾਮ ਕ੍ਰੋਧ ਦੇ ਨਾਲ ਪਿਆ ਹੋਇਆ ਸੀ, ਇਹ ਜਿਹੜਾ ਝਗੜਾ ਖਤਮ ਹੋ ਗਿਆ। ਜਦੋਂ ਬੈਰੀ ਮਰ ਜਾਵੇ ਫਿਰ ਝਗੜਾ ਕਿੱਥੇ ਰਹੂਗਾ ਭਾਈ, ਝਗੜਾ ਤਾਂ ਨਾਲ ਹੀ ਖਤਮ ਹੋ ਗਿਆ ਨਾ, ਜਿਹੜਾ ਜਿਹਦੇ ਨਾਲ ਬੈਰ ਹੈ, ਇਹ ਝਗੜ ਚੁੱਕ ਦਿੱਤਾ ਹੈ ਸਤਿਗੁਰਾਂ ਨੇ।
ਪੰਚ ਦੂਤ ਸਭ ਵਸਗਤ ਆਇਆ।
ਜਦੋਂ ਬੈਰੀ ਕੁੱਟ ਕੇ ਅਧੀਨ ਕਰ ਲਏ ਜਾਂ ਮਾਰ ਦਿੱਤੇ, ਦੋ ਹੀ ਪਾਰ ਨਹੀਂ ਦੇ, ਜਾਂ ਤਾਂ ਦੁਸ਼ਮਣ ਨੂੰ ਕਾਬੂ ਕਰ ਲਿਆ ਤੇ ਫਿਰ ਵੀ ਝਗੜਾ ਖਤਮ ਹੋ ਗਿਆ, ਜਾਂ ਮਾਰ ਦਿੱਤਾ ਤੇ ਮਹਾਰ ਕਹਿੰਦੇ ਪੰਚ ਦੂਤ ਸਭ ਵਸਗਤ ਆਇਆ। ਜਦੋਂ ਪੰਚੇ ਦੂਤ ਜਿਹੜੇ ਨੇ ਉਹ ਬਸ ਅਧੀਨ ਹੋ ਆਏ ਨੇ, ਝਗੜਾ ਹੀ ਖਤਮ ਹੋ ਗਿਆ। ਫਿਰ
ਜਿਸ ਮਨ ਵਸਿਆ ਹਰ ਕਾ ਨਾਮ,
ਜਿਹਨਾਂ ਦੇ ਹਿਰਦੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਗਿਆ ਹੈ,
ਨਾਨਕ ਤਿਸ ਉਪਰ ਕੁਰਬਾਨ।
ਮਹਾਰਾਜ ਕਹਿੰਦੇ ਉਹ ਜਨ ਜਿਹੜਾ ਪੁਰਖ ਹੈ ਉਹਦੇ ਉੱਤੇ ਕੁਰਬਾਨ ਨਾਮ ਹੈ ਬਲਿਹਾਰ ਜਾਣ ਦਾ, ਬਲਿਹਾਰ ਜਾਈਏ ਉਸ ਦੇ ਉੱਤੋਂ ਤਾਂ ਭਾਈ, ਐਸਾ ਜਿਹੜਾ ਸਤਪੁਰਸ਼ ਹੈ ਬਲਿਹਾਰ ਕੁਰਬਾਨ ਜਾਂਦੇ ਹਾਂ ਉਸ ਤੋਂ।
ਆਸਾ ਮਹੱਲਾ ਪੰਜਵਾਂ।
ਆਸਾ ਰਾਗ ਦੇ ਅੰਦਰੇ ਮਹਾਰਾਜ ਸਾਹਿਬ ਜੀ ਅੱਗੇ ਸ਼ਬਦ ਉਚਾਰਨ ਕਰਦੇ ਹਨ।
ਗਾਵ ਲੇਹੇ ਤੂੰ ਗਾਵਨ ਹਾਰੇ।
ਹੇ ਗਾਵਨ ਗਾਉਣ ਵਾਲੇ ਪੁਰਸ਼ਾ, ਪਰਮੇਸ਼ਰ ਦਾ ਜਸ ਕਰਨ ਵਾਲਿਆ, ਤੂੰ ਪਰਮੇਸ਼ਰ ਦੇ ਗੁਣਾਂ ਨੂੰ ਗਾ ਲੇਹ ਲੈਣਾ ਕਰ, ਜਾਂ ਆਮ ਜਿਹੜੇ ਗਵਈਆਂ ਨੇ ਉਹਨਾਂ ਨੂੰ ਵੀ ਸਿੱਖਿਆ ਦਿੰਦੇ ਨੇ, ਹੋਰ ਕੁਛ ਗਾਈ ਜਾਂਦੇ ਹੋ, ਪਰਮੇਸ਼ਰ ਦੇ ਗੁਣਾਂ ਨੂੰ ਗਾਵੋ, ਤੁਹਾਡਾ ਭਲਾ ਹੋਊਗਾ।
ਜੀ ਪਿੰਡ ਕੇ ਪ੍ਰਾਨ ਅਧਾਰੇ।
ਜੋ ਪਰਮੇਸ਼ਰ ਜੀ ਜੀਵਾਂ ਦੇ ਪਿੰਡ ਸਰੀਰ ਦੇਣ ਵਾਲਾ, ਪ੍ਰਾਣ ਸਵਾਸ ਦੇਣ ਵਾਲਾ ਉਹਦੇ ਆਸਰਾ ਰੂਪ ਹੈ, ਉਹਨੂੰ ਚੇਤੇ ਕਰੋ।
ਜਾ ਕੀ ਸੇਵਾ ਸਰਬ ਸੁਖ ਪਾਵੇ ਹੈ।
ਜਿਸ ਪਰਮੇਸ਼ਰ ਦੀ ਭਗਤੀ ਰੂਪ ਸੇਵਾ ਟਹਿਲ ਕਰਕੇ ਲੋਕ ਪਰਲੋਕ ਦੇ ਸਰਬ ਸਾਰੇ ਸੁਖ ਪਾਵੇ ਪਾ ਲਈਦੇ ਹਨ।
ਅਵਰ ਕਾਹੂ ਪਹਿ ਬਹੁੜ ਨਾ ਜਾਵੇ।
ਬਹੁੜ ਮੁੜ ਕੇ ਫੇਰ ਤੂੰ ਅਵਰ ਹੋਰ ਕਾਹੂ ਕਿਸੇ ਦੇ ਪਾਸ ਤੈਨੂੰ ਜਾਣ ਦੀ ਲੋੜ ਨਹੀਂ ਪਏਗੀ। ਖੁਸ਼ਾਮਤ ਨਹੀਂ ਕਰੇਗਾ ਦੇਵੀ ਦੇਵਤਿਆਂ ਦੀ ਜਾਂ ਪਖੰਡੀਆਂ ਦੀ, ਇਸ ਕਰਕੇ ਨਹੀਂ ਜਾਏਗਾ ਕਿਸੇ ਪਾਸੇ। ਫਿਰ
ਸਦਾ ਆਨੰਦ ਆਨੰਦੀ ਸਾਹਿਬ,
ਸਦਾ ਹਮੇਸ਼ਾ ਆਨੰਦੀ ਆਨੰਦ ਦੇਣ ਵਾਲਾ ਆਨੰਦ ਸਰੂਪ ਸਾਹਿਬ ਮਾਲਕ ਪਰਮੇਸ਼ਰ ਹੈ।
ਗੁਣ ਨਿਧਾਨ ਨਿਤ ਨਿਤ ਜਾਪੀ ਹੈ,
ਉਹਦੇ ਗੁਣ ਗੁਣਾਂ ਦੇ ਨਿਧਾਨ ਖਜ਼ਾਨੇ ਨੂੰ ਨਿਤ ਨਿਤ ਨਿਤਾ ਪ੍ਰਤੀ ਜਪਣਾ ਕਰੀਏ ਜੀ।
ਬਲਿਹਾਰੀ ਤਿਸ ਸੰਤ ਪਿਆਰੇ,
ਕਹਿੰਦੇ ਐਸੇ ਸੰਤ ਜਨਾਂ ਤੋਂ ਬਲਿਹਾਰ ਕੁਰਬਾਨ ਜਾਈਏ। ਇਹ ਜਿਹੜੇ ਅਸੀਂ ਸ਼ਾਂਤ ਚਿੱਤ ਮਹਾਂਪੁਰਸ਼, ਉਹਨਾਂ ਤੋਂ ਤਾਂ ਉਹਨਾਂ ਦੀਆਂ ਕਮਾਈਆਂ ਤੋਂ ਬਲਿਹਾਰ ਜਾਈਏ, ਜੈਸੀਆਂ ਕਮਾਈਆਂ ਕਰਦੇ ਨ।
ਜਿਸ ਪ੍ਰਸਾਦ ਪ੍ਰਭ ਮਨ ਵਾਸੀ ਹੈ,
ਜਿਹਦੀ ਕਿਰਪਾ ਕਰਕੇ ਅਜਿਹਾ ਪ੍ਰਭੂ ਪਰਮੇਸ਼ਰ ਮਨ ਹਿਰਦੇ ਵਿੱਚ ਵਾਸੀ ਹੈ, ਵਸ ਜਾਂਦਾ ਹੈ। ਇਹ ਸੰਤਾਂ ਦੀ ਕਿਰਪਾ ਨਾਲ ਹਿਰਦੇ ਚ ਵਸਦਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ,
ਜਾ ਕਾ ਦਾਨ ਨਿਖੂਟੈ ਨਾਹੀ,
ਜਿਸ ਪਰਮੇਸ਼ਰ ਦਾ ਦਿੱਤਾ ਹੋਇਆ ਦਾਨ, ਕਿਸੇ ਨੂੰ ਧਨ ਦਿੱਤਾ ਹੈ, ਕਿਸੇ ਨੂੰ ਸੁੰਦਰਤਾ ਦਿੱਤੀ ਹੈ, ਕਿਸੇ ਨੂੰ ਚੰਗੇ ਗੁਣ ਦਿੱਤੇ, ਇਹ ਉਹ ਘਰ ਦੇ ਵਿੱਚ ਜਿਹੜਾ ਪਰਮੇਸ਼ਰ ਦਾ ਐਸਾ ਘਰ ਹੈ ਉਹਦੇ ਕੋਲ ਇਹ ਇੰਨੇ ਗੁਣ ਕਿਸੇ ਨੂੰ ਦੇ ਕੇ ਫਿਰ ਇਹ ਨਹੀਂ ਵੀ ਘਾਟਾ ਪੈ ਜਾਂਦਾ ਉਹਨੂੰ। ਉਹਦਾ ਜਿਹੜਾ ਨਿਖੂਟੈ ਨਾਹੀਂ, ਇਹ ਦਾਨ ਕਦੇ ਮੁੱਕਦਾ ਨਹੀਂ ਹੈ। ਸੰਸਾਰ ਦੇ ਦਾਨ ਮੁੱਕ ਜਾਂਦੇ ਨੇ, ਸੰਸਾਰ ਦੇ ਦਾਤੇ ਜਿਹੜੇ ਨੇ ਦਾਨ ਕਰਦੇ ਕਰਦੇ ਮੁੱਕ ਜਾਂਦੇ ਆ, ਆਪ ਵੀ ਮੁੱਕ ਜਾਂਦੇ, ਉਹਨਾਂ ਦਾ ਦਾਨ ਵੀ ਮੁੱਕ ਜਾਂਦਾ। ਪਰ ਪਰਮੇਸ਼ੁਰ ਵਾਹਿਗੁਰੂ ਦਾ ਇਹ ਦਾਨ ਕਦੇ ਵੀ ਦਿੱਤਾ ਹੋਇਆ ਜੀਵਾਂ ਨੂੰ ਸ਼ੁਭ ਗੁਣਾਂ ਦਾ ਸਤਪੁਰਸ਼ਾਂ ਨੂੰ ਇਹ ਮੁੱਕਦਾ ਨਹੀਂ ਹੈ।
ਭਲੀ ਭਾਂਤ ਸਭ ਸਹਿਜ ਸਮਾਹੀ,
ਤੇ ਉਹਦੇ ਦਿੱਤੇ ਹੋਏ ਨਾਮ ਰੂਪੀ ਦਾਨ ਕਰਕੇ ਸਭ ਸਾਰੇ ਸੰਤ ਭਗਤ ਭਲੀ ਭਾਂਤ, ਭਲੀ ਭਾਂਤ ਦਾ ਮਤਲਬ ਹੈ, ਭਲੀ ਭਾਂਤ ਦਾ ਅਰਥ ਹੈ ਪ੍ਰਕਾਰ, ਭਲੀ ਪ੍ਰਕਾਰ ਸੁਤੇ ਸਿਵਕੀ, ਸ਼ਾਂਤ ਪੂਰਵਕ ਪਰਮੇਸ਼ੁਰ ਵਿੱਚ ਸਮਾਹੀ ਸਮਾ ਜਾਂਦੇ ਆ। ਭਲੀ ਭਾਂਤ ਸਭ ਸਹਿਜ ਸਮਾਹੀ, ਜੋ ਪਰਮੇਸ਼ੁਰ ਭਲੀ ਚੰਗੀ ਤਰ੍ਹਾਂ ਸਾਰਿਆਂ ਦੇ ਵਿੱਚ ਸਹਿਜ ਸੁਤੇ ਸਿੱਧ ਹੀ ਸਮਾਹੀ ਸਮਾਇਆ ਹੋਇਆ ਸਾਰੀ ਜਗ੍ਹਾ। ਜਿਵੇਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ, ਐਸਾ ਵਾਹਿਗੁਰੂ ਹੈ।
ਜਾ ਕੀ ਬਖਸ਼ ਨਾ ਮੇਟੈ ਕੋਈ,
ਜਿਸ ਪਰਮੇਸ਼ੁਰ ਦੀ ਬ੍ਰਹਮ ਵਿਦਿਆ ਦੀ ਬਖਸ਼ਿਸ਼, ਬ੍ਰਹਮ ਗਿਆਨ ਦੀ ਬਖਸ਼ਿਸ਼, ਭਗਤੀ ਰੂਪ ਬਖਸ਼ਿਸ਼, ਇਹ ਸ਼ੁਭ ਗੁਣਾਂ ਦੀ ਬਖਸ਼ਿਸ਼ ਦਿੱਤੀ ਹੋਈ, ਇਹ ਸਾਸ ਨੂੰ ਜੀ ਨਾ ਮੇਟਾ ਕੋਈ, ਕੋਈ ਮੇਟ ਨਹੀਂ ਸਕਦਾ। ਇਹ ਗੁਣ ਵਾਹਿਗੁਰੂ ਦੇ ਦਿੱਤੇ ਹੋਏ ਨੇ। ਪ੍ਰਹਲਾਦ ਨੂੰ ਗੁਣ ਇਹ ਦਿੱਤਾ ਸੀ, ਹਰਨਾਕਸ਼ ਨੇ ਅੱਡੀ ਚੋਟੀ ਦਾ ਜ਼ੋਰ ਲਾ ਲਿਆ ਅਤੇ ਉਹ ਫਿਰ ਮੇਟ ਤਾਂ ਨਹੀਂ ਸਕਿਆ ਭਗਤੀ ਤੋਂ। ਇਸ ਪ੍ਰਕਾਰ ਸਾਸ ਜੀ ਇਹ ਵਾਹਿਗੁਰੂ ਦੀ ਦਾਤ ਐਸੀ ਹੈ, ਬਖਸ਼ਿਸ਼ ਉਸਦੀ।
ਮਨ ਵਾਸਾਈਐ ਸਾਚਾ ਸੋਈ,
ਉਹ ਸੱਚਾ ਸਤ ਸਰੂਪ ਪਰਮੇਸ਼ਰ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਉਣਾ ਕਰੀਏ ਜੀ।
ਸਗਲ ਸਮੱਗਰੀ ਗ੍ਰਹਿ ਜਾ ਕੇ ਪੂਰਨ,
ਜਿਸ ਵਾਹਿਗੁਰੂ ਦੇ ਸਾਧ ਸੰਗਤ ਰੂਪੀ ਘਰ ਵਿੱਚ ਸਗਲ ਸਾਰੇ ਗੁਣ, ਕਿਹੜੇ ਸ਼ੁਭ ਗੁਣਾਂ ਦੀ ਸਮੱਗਰੀ, ਉਹ ਪੂਰਨ ਪਰਿਪੂਰਨ ਹੈ, ਕੋਈ ਘਾਟਾ ਨਹੀਂ, ਭੰਡਾਰੇ ਭਰੇ ਪਏ ਨੇ ਉਸਦੇ।
ਪ੍ਰਭ ਕੇ ਸੇਵਕ ਦੁਖ ਨਾ ਝੂਰਨ,
ਅਜਿਹੇ ਪ੍ਰਭੂ ਦੇ ਸੇਵਕ ਦਾਸਾਂ ਨੂੰ, ਜਿਹੜੇ ਦਾਸ ਨੂੰ, ਉਹਨਾਂ ਦਾਸਾਂ ਨੂੰ ਦੁੱਖ ਦੁੱਖ ਵਿੱਚ ਪੈ ਕੇ ਝੂਰਨਾ ਨਹੀਂ ਪੈਂਦਾ, ਚੀਖਣਾ ਨਹੀਂ ਪੈਂਦਾ, ਪਛਚਾਤਾਪ ਨਹੀਂ ਕਰਨਾ ਪੈਂਦਾ। ਫਿਰ
ਓਟ ਗਹੀ ਨਿਰਭਉ ਪਦ ਪਾਈ ਹੈ,
ਭਾਈ ਜਿਸ ਦੀ ਓਟ ਟੇਕ, ਓਟ ਦਾ ਅਰਥ ਹੈ ਆਸਰਾ, ਤੇ ਟੇਕ ਉਹਦੀ ਗਹੀ ਗ੍ਰਹਿਣ ਕਰ ਲਈ, ਉਹਦੀ ਟੇਕ ਗ੍ਰਹਿਣ ਕਰਕੇ ਕੀ ਮਿਲਦਾ, ਭੈ ਤੋਂ ਰਹਿਤ। ਨਿਰਭਉ ਦਾ ਅਰਥ ਹੀ ਭੈ ਤੋਂ ਰਹਿਤ ਪਦ, ਇਹ ਪਦਵੀ ਹੈ, ਪਾਈਏ ਪ੍ਰਾਪਤ ਹੋ ਜਾਂਦੀ ਹੈ, ਪ੍ਰਾਪਤ ਕਰੀਦੀ ਹੈ।
ਸਾਸ ਸਾਸ ਸੋ ਗੁਣ ਨਿਧ ਗਾਈ ਹੈ,
ਉਹ ਗੁਣ ਗੁਣਾਂ ਦਾ ਨਿਧ ਸਮੁੰਦਰ, ਤੇ ਜੋ ਐਸੇ ਉਹਦੇ ਚ ਗੁਣ, ਗੁਣਾਂ ਦੀ ਨਿਧੀ ਹੈ, ਸਮੁੰਦਰ ਹੈ, ਨਿਧ ਨਾਮ ਸਮੁੰਦਰ ਦਾ ਹੁੰਦਾ, ਗੁਣਾਂ ਦਾ ਸਮੁੰਦਰ, ਪਰਮੇਸ਼ਰ ਦੇ ਗੁਣਾਂ, ਉਹਦੇ ਗੁਣਾਂ ਨੂੰ ਜਾਂ ਉਹਦੇ ਨਾਮ ਨੂੰ, ਸਾਸ ਸਾਸ ਐਸਾ ਜੋ ਪਰਮੇਸ਼ਰ ਹੈ। ਦੁਬਾਰੇ ਬੋਲੋ ਜੀ,
ਸਾਸ ਸਾਸ ਸੋ ਗੁਣ ਨਿਧ ਗਾਈ ਹੈ,
ਤੇ ਐਸੀ ਜਿਹੜੀ ਪਰਮੇਸ਼ਰ ਓਟ ਗਹੀ ਨਿਰਭਉ ਪਦ ਪਾਈ ਹੈ, ਭੈ ਤੋਂ ਰਹਿਤ ਪਦਵੀ ਪ੍ਰਾਪਤ ਹੋ ਜਾਂਦੀ ਹੈ। ਸੋ ਉਹ ਗੁਣਾਂ ਦੀ ਨਿਧ ਸਮੁੰਦਰ, ਪਰਮੇਸ਼ਰ ਦੇ ਗੁਣਾਂ ਨੂੰ ਤੇ ਉਹਦੇ ਨਾਮ ਨੂੰ ਕੀ ਕਰਨਾ ਹੈ, ਸਾਸ ਸਾਸ ਹਰੇਕ ਸਵਾਸ ਦੇ ਨਾਲ ਗਾਈਏ, ਗਾਉਣਾ ਕਰੀਏ, ਕਿਸੇ ਕਦੇ ਉਹਦੇ ਗੁਣਾਂ ਨੂੰ ਗਾਈਏ ਸਵਾਸਾਂ ਨਾਲ, ਕਦੇ ਉਹਦਾ ਨਾਮ ਜਪੀਏ ਸਵਾਸਾਂ ਨਾਲ। ਸਵਾਸ ਵਿਅਰਥ ਨਹੀਂ ਜਾਣੇ ਚਾਹੀਦੇ।
ਦੂਰ ਨਾ ਹੋਈ ਕਤਹੁ ਜਾਈਐ।
ਇਹ ਭਾਈ ਦੇਸਾਂ ਪ੍ਰਦੇਸਾਂ ਚ ਭਾਵੇਂ ਕਥੋਂ ਕਿਧਰੇ ਵੀ ਜਾਈਏ, ਚਲੇ ਜਾਣਾ ਕਰੀਏ, ਪਰ ਪਰਮੇਸ਼ਰ ਨੂੰ ਸਾਡੇ ਕੋਲ ਦੂਰ ਪਰੇ ਨਹੀਂ ਹੋਈ ਦਾ ਭਾਵ ਦੂਰ ਨਾ ਹੋਈ ਕਥੋਂ ਜਾਈਏ। ਜਾਈਏ ਕਿਤੇ ਵੀ ਰੱਬ ਤੋਂ ਦੂਰ ਨਾ ਹੋਈਏ, ਨਾਮ ਤੋਂ ਦੂਰ ਨਾ ਹੋਈਏ। ਨਾਮ ਨੂੰ ਸਦਾ ਹੀ ਅੰਗ ਸੰਗ ਸਮਝੀਏ, ਬਈ ਪਰੇ ਨਹੀਂ ਹੈ, ਪਰਮੇਸ਼ਰ ਮੇਰੇ ਅੰਗ ਸੰਗ ਹੈ, ਉਹਨੂੰ ਅੰਗ ਸੰਗ ਰਹਿੰਦਾ ਪਰਮੇਸ਼ਰ। ਇਉਂ ਨਿਸ਼ਚਾ ਕਰੇ,
ਨਦਰ ਕਰੇ ਤਾਂ ਹਰ ਹਰ ਪਾਈਐ।
ਜੇ ਸਤਿਗੁਰੂ ਕਿਰਪਾ ਦੀ ਨਦਰ ਦ੍ਰਿਸ਼ਟੀ ਕਰਨ ਤਾਂ ਫਿਰ ਹਰੀ ਪਰਮੇਸ਼ਰ ਦੇ ਨਾਮ ਅਭਿਆਸ ਦਾ ਪਾਉਣਾ ਕਰੀਦਾ ਹੈ।
ਅਰਦਾਸ ਕਰੀ ਪੂਰੇ ਗੁਰ ਪਾਸ।
ਮੈਂ ਪੂਰਨ ਗੁਰੂ ਸਤਿਗੁਰਾਂ ਪਾ ਅਰਦਾਸ ਬੇਨਤੀ ਕਰਦਾ ਹਾਂ।
ਨਾਨਕ ਮੰਗੈ ਹਰ ਧਨ ਰਾਸ।
ਸਤਿਗੁਰੂ ਜੀ ਕਥਨ ਕਰਦੇ ਨੇ, ਮੈਂ ਹਰ ਪਰਮੇਸ਼ਰ ਦੇ ਨਾਮ ਰੂਪੀ ਧਨ ਸ਼ਰਧਾ ਰੂਪੀ ਰਾਸ ਪੂੰਜੀ ਇਹ ਚੀਜ਼ਾਂ ਨੂੰ ਮੰਗਦਾ ਹਾਂ ਕਿ ਵਾਹਿਗੁਰੂ ਮੈਨੂੰ ਇਹ ਕਿਰਪਾ ਕਰਕੇ ਦੇਵੋ ਜੀ, ਮੈਨੂੰ ਹੋਰ ਨਹੀਂ ਕੁਝ ਚਾਹੀਦਾ ਹੈ।
ਆਸਾ ਮਹੱਲਾ ਪੰਜਵਾਂ।
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਇਹ ਸ਼ਬਦ ਉਚਾਰਨ ਕਰਦੇ ਨੇ। ਸਤਿਗੁਰੂ ਜੀ ਦੀ ਸ਼ਰਨ ਆਉਣ ਕਰਕੇ ਜਿਹੜੀ ਕਿਰਪਾ ਹੁੰਦੀ ਹੈ ਉਹਦਾ ਕਥਨ ਕਰਨਗੇ। ਇਹਦੇ ਵਿੱਚ ਫਰਮਾਨ ਕਰਦੇ ਹਨ ਜੀ,
ਪ੍ਰਥਮੇ ਮਿਟਿਆ ਤਨ ਕਾ ਦੁੱਖ।
ਤੇ ਇੱਥੋਂ ਸ਼ਬਦ ਸ਼ੁਰੂ ਹੁੰਦਾ ਸਾਧ ਸਿੰਘ ਜੀ, ਵੀ ਪ੍ਰਥਮੇ ਮਿਟਿਆ ਤਨ ਕਾ ਦੁੱਖ, ਵੀ ਕਦੋਂ ਮਿਟਿਆ। ਹੁਣ ਰਹਾਉਲੀ ਤੁਕ ਦਾ ਅਰਥ ਪਹਿਲਾਂ ਹੋਊਗਾ, ਇਹਦਾ ਬਾਅਦ ਚ ਹੋਊਗਾ। ਅਨਵੇਂ ਰੀਤ ਹੈ, ਜੇ ਪਹਿਲਾਂ ਹੀ ਆਪਾਂ ਰਹਾਉਲੀ ਤੁਕ ਜਿਹੜੀ ਪੜ੍ਹੀਏ ਉਹਦੇ ਵਿੱਚ ਸਾਧ ਸਿੰਘ ਜੀ ਫਿਰ ਸੋਭਾ ਨਹੀਂ ਪੈਂਦੀ, ਦੂਸਰੇ ਭੁਲੇਖਾ ਲੱਗਦਾ ਵੀ ਖਾਨੀ ਤੁਕ ਗਲਤ ਪੜ੍ਹੀ ਗਈ। ਦੱਸਣ ਤੋਂ ਬਾਅਦ ਫਿਰ ਤੁਕ ਪੜ੍ਹੀ ਜਾਏ ਉਹਦੇ ਫਿਰ ਲੜੀ ਜਿਹੜੀ ਹੈ ਸੁਣਨ ਵਾਲੇ ਨੂੰ ਭੁਲੇਖਾ ਨਹੀਂ ਕਦੇ ਲੱਗਦਾ। ਪ੍ਰਥਮੇ ਮਿਟਿਆ ਤਨ ਕਾ ਦੁੱਖ, ਇਹ ਹੈ ਸ਼ਬਦ ਸ਼ੁਰੂ ਹੁੰਦਾ ਇੱਥੋਂ। ਤੇ ਇਹਦੇ ਅਨਵੇਂ ਰੀਤ ਦੇ ਰਹਾਉ ਦੀ ਤੁਕ ਦਾ ਅਰਥ ਪਹਿਲਾਂ ਹੁੰਦਾ ਕਦੋਂ, ਤੇ ਹੁਣ ਬੋਲੋ ਜੀ ਰਹਾਉਲੀ ਤੁਕ।
ਪੂਰਾ ਪਾਇਓ ਮੇਰੇ ਭਾਈ।
ਇਹ ਮੇਰੇ ਸਾਡੇ ਭਾਈ ਭਰਾਵੋ, ਜਦੋਂ ਮੈਂ ਪੂਰਾ ਪੂਰਨ ਸਤਿਗੁਰੂ ਪਾਇਓ ਪਾਉਣਾ ਕੀਤਾ, ਜਦੋਂ ਪੂਰਨ ਗੁਰੂ ਦੀ ਪ੍ਰਾਪਤੀ ਹੋ ਗਈ ਗੁਰੂ ਨਾਨਕ ਸਾਹਿਬ ਦੀ, ਕਹਿੰਦੇ ਫਿਰ ਉਹ ਐਡੀ ਕਿਰਪਾ ਹੋ ਗਈ ਉਦੋਂ।
ਪ੍ਰਥਮੇ ਮਿਟਿਆ ਤਨ ਕਾ ਦੁੱਖ,
ਪਹਿਲਾਂ ਤਾਂ ਤਨ ਸਰੀਰ ਦਾ ਜੰਮਣ ਮਰਨ ਦਾ ਜਿਹੜਾ ਦੁੱਖ ਸੀ ਕਸ਼ਟ ਇਹ ਮਿਟ ਗਿਆ, ਹੁਣ ਜੰਮਣਾ ਮਰਨਾ ਨਾ ਰਿਹਾ।
ਮਨ ਸਗਲ ਕੋ ਹੋਆ ਸੁਖ,
ਤੇ ਫਿਰ ਮਨ ਹਿਰਦੇ ਨੂੰ ਸਗਲ ਸਾਰੇ ਸੁਖ ਪ੍ਰਾਪਤ ਹੋ ਗਿਆ ਹੈ।
ਕਰ ਕਿਰਪਾ ਗੁਰਦੀਨੋ ਨਾਉ,
ਸਤਿਗੁਰੂ ਜੀ ਨੇ ਕਿਰਪਾ ਮਿਹਰ ਕਰਕੇ ਮੈਨੂੰ ਅੰਮ੍ਰਿਤ ਨਾਮ ਦੇਣਾ ਕੀਤਾ ਹੈ।
ਬਲ ਬਲ ਤਿਸ ਸਤਿਗੁਰ ਕੋ ਜਾਉ,
ਉਸ ਗੁਰੂ ਦੇ ਤਾਈ ਮੈਂ ਬਲ ਬਲ ਬਲਿਹਾਰ ਬਲਿਹਾਰ ਸਦਕੇ ਜਾਂਦਾ ਹਾਂ।
ਗੁਰ ਪੂਰਾ ਪਾਇਓ ਮੇਰੇ ਭਾਈ,
ਹੇ ਮੇਰੇ ਭਾਈ ਪੂਰਾ ਗੁਰੂ ਪਾ ਲਿਆ। ਹੇ ਮੇਰੇ ਸਾਡੇ ਭਰਾਵੋ, ਮਹਾਰਾਜ ਕਹਿੰਦੇ ਉਹ ਜਗਾਸੂ ਐਸਾ ਅਨੁਭਵ ਕਰਦਾ, ਮੈਂ ਪੂਰਾ ਪੂਰਨ ਗੁਰੂ ਸਾਹਿਬ ਪਾਇਓ ਪ੍ਰਾਪਤ ਕੀਤਾ ਹੈ। ਸਤਿਗੁਰੂ ਵੱਡੇ ਭਾਗ ਜਿਹਨਾਂ ਨੂੰ ਪੂਰਨ ਗੁਰੂ ਮਿਲੇ ਭਾਈ, ਪਖੰਡੀ ਗੁਰੂ ਉਹਨੂੰ ਮਿਲਦਾ ਜਿਹਦੇ ਕਿਸਮਤ ਫੁੱਟੀ ਹੋ ਗਏ। ਜਿਹੜੀ ਬੀਬੀ ਨੂੰ ਪਤੀ ਚੰਗਾ ਮਿਲ ਜਾਵੇ ਉਹਨੂੰ ਗਵਾਂਢਣਾ ਕਹਿੰਦੇ ਆ ਵੀ ਬੇਟਾ ਤੇਰੇ ਤਾਂ ਕਰਮੇ ਬਹੁਤ ਚੰਗੇ ਨੇ, ਤੇ ਜਿਹਨੇ ਜਿਹਦਾ ਪਤੀ ਸ਼ਰਾਬੀ ਕਬਾਬੀ ਮਿਲ ਜਾਏ ਚੋਰ ਯਾਰ ਮਿਲ ਜਾਏ ਕਹਿੰਦੇ ਤੇਰੀ ਤਾਂ ਕਿਸਮਤ ਫੁੱਟੀ ਹੋਈ ਹੈ। ਜਿਹਨੂੰ ਗੁਰੂ ਚੰਗਾ ਮਿਲਦਾ ਗੁਰੂ ਨਾਨਕ ਵਰਗਾ ਗੁਰੂ ਗ੍ਰੰਥ ਸਾਹਿਬ ਵਰਗਾ ਸਮਝੋ ਕਿਸਮਤ ਚੰਗੀ ਹੈ। ਇਸ ਕਰਕੇ ਗੁਰ ਪੂਰਾ ਪਾਇਓ ਮੇਰੇ ਭਾਈ, ਹੇ ਮੇਰੇ ਭਾਈ ਭਰਾਵੋ ਮੈਂ ਪੂਰਨ ਗੁਰੂ ਨੂੰ ਪਾਉਣਾ ਕੀਤਾ ਹੈ।
ਰੋਗ ਸੋਗ ਸਭ ਦੁੱਖ ਬਿਨਾਸੇ,
ਸਤਿਗੁਰੂ ਸੱਚੇ ਗੁਰੂਆਂ ਨੇ ਉਹਨਾਂ ਦੀ ਸ਼ਰਨਾਈ ਸ਼ਰਨ ਵਿੱਚ ਪਿਆ, ਹੋਮੇ ਦਾ ਰੋਗ ਵਿਛੋੜੇ ਦੇ ਸੋਗ ਗਮ ਜੰਮਣ ਮਰਨ ਆਦਿ ਦੇ ਇਹ ਸਾਰੇ ਦੁੱਖ ਬਿਨਾਸੇ ਕੀ ਹੋ ਗਿਆ, ਨਾਸ ਹੋ ਗਏ ਨੇ। ਇਸ ਕਰਕੇ ਇਹ ਗੁਰੂ ਦੀ ਕਿਰਪਾ ਹੋ ਗਈ।
ਸਤਿਗੁਰ ਕੀ ਸਰਨਾਈ,
ਇਹ ਸਤਿਗੁਰੂ ਦੀ ਸ਼ਰਨ ਦੇ ਪ੍ਰਤਾਪ ਨੇ, ਜਿਹਦੇ ਵਿੱਚ ਸਤਿਗੁਰੂ ਦੀ ਸ਼ਰਨ ਦੇ ਵਿੱਚ ਕੀ ਮਿਲਦਾ ਹੈ। ਸਤਿਗੁਰੂ ਕੀ ਸਰਨਾਈ, ਰੋਗ ਸੋਗ ਸਭ ਦੁੱਖ ਬਿਨਾਸੇ, ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ ਕਹਿੰਦੇ ਹੇ ਭਰਾਵੋ, ਕਹਿੰਦੇ ਆਹ ਕੁਛ ਪ੍ਰਾਪਤ ਹੁੰਦਾ। ਫਿਰ ਜੰਮਣ ਮਰਨ ਦਾ ਜਿਹੜਾ ਸੋਗ ਸੀ ਇਹ ਖਤਮ ਹੋ ਗਿਆ, ਹਉਮੇ ਦਾ ਜਿਹੜਾ ਰੋਗ ਸੀ ਇਹ ਖਤਮ ਹੋ ਗਿਆ, ਇਹ ਸਾਰੇ ਦੁੱਖ ਸੀ ਕਾਮ ਕਰੋ ਆਦਿ ਵਿਸ਼ੇਸ਼ ਕਰਕੇ ਨਾਸ ਹੋ ਗਏ, ਪਰ ਪ੍ਰਤਾਪ ਸਤਿਗੁਰੂ ਸਰਨ ਆਈ। ਸਤਿਗੁਰੂ ਦੀ ਕਿਰਪਾ ਦਾ ਹੀ ਪ੍ਰਤਾਪ ਹੈ, ਸਤਿਗੁਰੂ ਦੀ ਸ਼ਰਨ ਦਾ ਪ੍ਰਤਾਪ ਹੈ। ਅਸਥਾਈ ਦੇ ਕੇ ਫਰਮਾਉਂਦੇ ਹੈ,
ਗੁਰ ਕੇ ਚਰਨ ਹਿਰਦੈ ਵਸਾਏ।
ਗੁਰ ਸਤਿਗੁਰੂ ਜੀ ਦੇ ਜੋ ਪਾਵਨ ਚਰਨ ਕਮਲਾਂ ਦਾ ਧਿਆਨ ਰੂਪ ਆਪਣੇ ਹਿਰਦੇ ਮਨ ਵਿੱਚ ਵਸਾਏ ਵਸਾਉਣਾ ਕੀਤਾ, ਧਿਆਨ ਨੂੰ ਹਿਰਦੇ ਵਸਾਉਣਾ ਕੀਤਾ। ਗੁਰੂ ਦੇ ਜਿਹੜੇ ਚਰਨ, ਗੁਰੂ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜੇ ਨਖੇ ਨਵੇਂ ਤਾਰਾ। ਸੰਸਾਰ ਤੋਂ ਤਾਰਨ ਵਾਲੇ ਨੇ ਗੁਰੂ ਨਾਨਕ ਦੇ ਚਰਨ।
ਮਨ ਚਿੰਤਤ ਸਗਲੇ ਫਲ ਪਾਏ,
ਜਿਸ ਕਰਕੇ ਮਨ ਚਿੰਤਤ, ਮਤਲਬ ਮਨ ਦੀ ਚਿਤਵਣੀ ਦੇ ਵਿੱਚ ਜਿੰਨੇ ਵੀ ਸਗਲ ਸਾਰੇ ਧਰਮ, ਅਰਥ, ਕਾਮ, ਮੋਖ ਜਾਂ ਬ੍ਰਹਮ ਗਿਆਨ ਰੂਪੀ ਫਲ ਉਹ ਵੀ ਪਾਏ ਪਾ ਲੈ।
ਅਗਨ ਬੁਝੀ ਸਭ ਹੋਈ ਸ਼ਾਂਤ,
ਇਹਦੇ ਅਗਨ ਦੇ ਨਾਲ ਜਿੱਥੇ ਪਾਠ ਹੁੰਦਾ ਉੱਥੇ ਬੁਝਣ ਤੋਂ, ਜਿੱਥੇ ਅੱਖਰ ਬੁਝੀ ਹੋਵੇ ਤੇ ਜਿੱਥੇ ਜਾਣਨ ਤੋਂ ਪਾਵੇ ਉੱਥੇ ਬੁਝੀ ਹੁੰਦਾ, ਇੱਥੇ ਬੁਝੀ ਪੋਲਾ ਪਾਠ ਹੈ। ਉਸ ਵੇਲੇ ਤ੍ਰਿਸ਼ਨਾ ਦੀ ਸਭ ਸਾਰੀ ਅਗਨ ਬੁਝ ਗਈ, ਹਿਰਦੇ ਦੀ ਸ਼ਾਂਤ ਸ਼ਾਂਤੀ ਪ੍ਰਾਪਤ ਹੋ ਗਈ ਹੈ।
ਕਰ ਕਿਰਪਾ ਗੁਰ ਕੀਨੀ ਦਾਤ,
ਜਦੋਂ ਗੁਰ ਸਤਿਗੁਰੂ ਨੇ ਕਿਰਪਾ ਮਿਹਰ ਕਰਕੇ ਬ੍ਰਹਮ ਗਿਆਨ ਜਾਂ ਭਗਤੀ ਦੀ ਦਾਤ ਦੇਣਾ ਕੀਤੀ ਹੈ, ਐਸੀ ਕਿਰਪਾ ਕਰ ਦਿੱਤੀ, ਇਹ ਦਾਤ ਦੇ ਦਿੱਤੀ ਗੁਰੂ ਸਾਹਿਬ ਨੇ ਕਿਰਪਾ ਕਰਕੇ।
ਨਿਥਾਵੇ ਕੌ ਗੁਰ ਦੀਨੋ ਥਾਨ,
ਨਿਥਾਵੇ ਥਾਂ ਤੋਂ ਹੀਣਿਆਂ ਨੂੰ ਗੁਰ ਸਤਿਗੁਰਾਂ ਨੇ ਪ੍ਰਤੱਖ ਥਾਂ ਦੇ ਦਿੱਤਾ ਹੈ, ਇਸੇ ਕਰਕੇ ਗੁਰੂ ਸਾਹਿਬ ਨੇ ਨਿਥਾਵਿਆਂ ਦਾ ਥਾਂ, ਨਿਓਟਿਆਂ ਦੀ ਓਟ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਗੁਰੂ ਅੰਗਦ ਦੇਵ ਨੇ ਬਾਰਾਂ ਵਾਰ ਨਹੀਂ ਦਿੱਤੇ ਸੇਵਾ ਤੋਂ ਪ੍ਰਸੰਨ ਹੋ ਕੇ। ਇਸ ਕਰਕੇ ਗੁਰੂ ਥਾਂ ਤੋਂ ਹੀਣਿਆਂ ਨੂੰ ਥਾਂ ਇਹ ਵੀ ਮਦਦ ਕਰਦਾ ਹੈ, ਤੇ ਸਤਿਗੁਰੂ ਪ੍ਰਤੱਖ ਵੀ ਐਸੀ ਕਰਦੇ ਹੈ। ਜਾਂ ਨਿਥਾਵੇ ਕੋ ਗੁਰਦੀਨੋਂ ਥਾਂ, ਸਰੂਪ ਰੂਪੀ ਥਾਂ ਤੋਂ ਜਿਹੜਾ ਬੇਘਰਾ ਹੋਇਆ ਫਿਰਦਾ 84 ਲੱਖ ਜੋਨਾ ਧੱਕੇ ਖਾਂਦਾ ਸੀ ਜੀਵ, ਉਹਨੂੰ ਸਰੂਪ ਰੂਪੀ ਥਾਂ ਦੇ ਦਿੱਤਾ, ਟਿਕਾ ਦੇ ਦਿੱਤਾ, ਗੁਰਦੀਨੋਂ ਥਾਨ ਸਰੂਪ ਦੇ ਅਭੇਦ ਕਰ ਦਿੱਤੇ। ਨਿਮਾਨੇ
ਨਿਮਾਨੇ ਕੌ ਗੁਰ ਕੀਨੋ ਮਾਨ,
ਜਿਹੜੇ ਮਾਨ ਤੋਂ ਰਹੇ ਸੀ, ਕੋਈ ਸਤਿਕਾਰ ਨਹੀਂ ਸੀ ਕਰਦਾ, ਧੱਕੇ ਖਾਂਦੇ ਫਿਰਦੇ ਸੀ, ਹਮਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਦਾ, ਉਹਨਾਂ ਦੇ ਤਾਂ ਹੀ ਗੁਰ ਸਤਿਗੁਰਾਂ ਨੇ ਲੋਕ ਪਰਲੋਕ ਦੇ ਚ, ਇਹ ਲੋਕ ਦੇ ਵਿੱਚ ਹੀ ਨਹੀਂ, ਜਸ ਦੋ ਲੋਕਾਂ ਦੇ ਵਿੱਚ ਦੇ ਦਿੱਤਾ, ਦੋ ਲੋਕਾਂ ਦੇ ਵਿੱਚ ਮਾਨ ਸਤਿਕਾਰ ਉਹਨਾਂ ਦਾ ਹੋਣਾ ਹੋ ਗਿਆ ਹੈ।
ਬੰਧਨ ਕਾਟ ਸੇਵਕ ਕਰ ਰਾਖੇ,
ਬੰਧਨਾਂ ਚ ਫਸੇ ਹੋਏ ਜਿਹੜੇ ਲੋਕ ਸੀ, ਬੰਧਨ ਕਾਟ ਉਹਨਾਂ ਜਗਿਆਸੂਆਂ ਦੇ ਬੰਧਨ ਕੱਟ ਦਿੱਤੇ, ਕਿਹਨਾਂ ਦੇ ਸੇਵਕ ਕਰ ਰਾਖੇ, ਜਿਹੜੇ ਸੇਵਕ ਬਣ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਗਏ, ਉਹਨਾਂ ਦੇ ਰਾਖੇ ਹੋਣਾ ਕੀਤਾ ਮਹਾਰਾਜ ਨੇ, ਉਹਨਾਂ ਦੇ ਬੰਧਨ ਕੱਟੇ ਨਾ, ਜਿਹੜੇ ਬੰਧਨਾਂ 'ਚ ਫਸੇ ਹੋਏ ਸੀ। ਸਤਿਗੁਰਾਂ ਨੇ ਹੰਗਤਾ ਮਮਤਾ ਰੂਪ ਇਹ ਬੰਧਨ ਸੀ, ਮੋਹ ਆਦਿਕ ਦੇ ਬੰਧਨ ਜੰਜਾਲ ਸੀ, ਇਹ ਕੱਟ ਦਿੱਤੇ ਸਾਰੇ, ਸੇਵਕ ਦਾਸ ਬਣਾ ਕੇ ਆਪਣੀ ਚਰਨਾਂ ਦੇ 'ਚ ਰੱਖਿਆ ਹੈ, ਨਾਮ ਦੇ ਵਿੱਚ ਉਹਨਾਂ ਨੂੰ ਜੋੜਨਾ ਕੀਤਾ, ਰਾਖੇ ਆਪ ਬਣ ਗਏ ਸਤਿਗੁਰੂ।
ਅੰਮ੍ਰਿਤ ਬਾਣੀ ਰਸਨਾ ਚਾਖੇ,
ਉਹ ਰਸਨਾ ਜੀਵ ਕਰਕੇ ਸਤਿਗੁਰਾਂ ਦੀ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਬਾਣੀ, ਬਾਣੀ ਜਿਹੜੀ ਹੈ ਉਹ ਬਾਣੀ ਦੇ ਆਨੰਦ ਨੂੰ, ਸਵਾਦ ਨੂੰ ਚਾਖੇ ਚੱਖਦੇ ਰਹਿੰਦੇ ਨੇ, ਭਾਵ ਧਾਰਨ ਕਰਦੇ ਹੈ।
ਵੱਡੇ ਭਾਗ ਪੂਜ ਗੁਰ ਚਰਨਾ,
ਵੱਡੇ ਭਾਗ ਕਰਮਾਂ ਕਰਕੇ ਗੁਰੂ ਸਾਹਿਬ ਦੇ ਚਰਨ ਜਿਹੜੇ ਕਮਲ, ਉਹਨਾਂ ਚਰਨਾਂ ਕਮਲਾਂ ਦੀ ਪੂਜ ਪੂਜਾ ਪ੍ਰਾਪਤ ਹੁੰਦੀ ਹੈ। ਵੱਡੇ ਭਾਗ ਪੂਜ ਗੁਰ ਚਰਨਾ, ਜਿਨ੍ਹਾਂ ਦੇ ਭਾਗ ਬਹੁਤ ਹੀ ਵੱਡੇ ਹੋਣ ਉਹ ਗੁਰੂ ਨਾਨਕ ਦੇ ਚਰਨਾਂ ਦੀ ਪੂਜਾ ਕਰਦਾ ਭਾਈ, ਜਿਹਦੇ ਮਾੜੇ ਕਰਮ ਹੋਣ ਉਹ ਪਖੰਡੀਆਂ ਦੇ ਪੈਰਾਂ ਦੀ ਪੂਜਾ ਕਰਦਾ ਜਾਂ ਦੇਵੀ ਦੇਵਤਿਆਂ ਦੇ ਪੈਰਾਂ ਦੀ ਪੂਜਾ ਕਰਦਾ। ਵੱਡੇ ਭਾਗਾਂ ਦੀ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜਿਹਨਾਂ ਗੁਰੂ ਨਾਨਕ ਦੇ ਚਰਨ ਮਿਲੇ।
ਸਗਲ ਤਿਆਗ ਪਾਈ ਪ੍ਰਭ ਸਰਨਾ,
ਸਭ ਕੁਛ ਛੱਡ ਕੇ ਪਰਮੇਸ਼ਰ ਦੀ ਸਰਨਾ, ਸਰਨ ਪਾਈ ਪ੍ਰਾਪਤ ਹੁੰਦੀ ਹੈ। ਸਗਲ ਤਿਆਗ ਪਾਈ ਪ੍ਰਭ ਸਰਨਾ, ਤੇ ਸਗਲ ਸਭ ਕੁਛ, ਤੇ ਜਿਸ ਪੂਜਾ ਕਰਕੇ ਜਿਹੜੀ ਚਰਨਾਂ ਕਮਲਾਂ ਦੀ ਪੂਜਾ ਕੀਤੀ ਨਾ, ਅਕਾਲ ਪੁਰਖ ਦੀ ਜਾਂ ਗੁਰੂ ਨਾਨਕ ਸਾਹਿਬ ਜੀ ਦੀ, ਤਾਂ ਇੱਕੋ ਹੀ ਗੱਲ ਹੈ, ਗੁਰ ਪਰਮੇਸ਼ਰ ਏਕ ਹੈ। ਸਗਲ ਸਾਰੇ ਆਸਰੇ ਤਿਆਗ ਛੱਡ ਕੇ ਇੱਕ ਪਰਮੇਸ਼ਰ ਦੀ ਸਰਨ ਪਾਈ ਪ੍ਰਾਪਤ ਹੁੰਦੀ ਹੈ, ਤੇ ਗੁਰੂ ਦੇ ਚਰਨ ਪੂਜਣ ਤੋਂ ਬਾਅਦ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੱਸੀ ਹੈ।
ਗੁਰੂ ਨਾਨਕ ਜਾ ਕੋ ਭਾਇਆ ਦਇਆਲਾ,
ਤੇ ਜਿਨ੍ਹਾਂ ਦੇ ਉੱਤੇ ਭਾਈ ਗੁਰੂ ਨਾਨਕ ਜੀ ਦਿਆਲੂ ਹੋ ਗਏ, ਜਾਣੀ ਕਿਰਪਾਲੂ ਹੋ ਗਏ, ਮਿਹਰਬਾਨ ਹੋ ਗਏ ਜਿਨ੍ਹਾਂ ਦੇ ਉੱਤੇ।
ਸੋ ਜਨ ਹੋਆ ਸਦਾ ਨਿਹਾਲਾ।
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਭਾਈ ਜਿਹਦੇ ਉੱਤੇ ਸਤਿਗੁਰੂ ਕਿਰਪਾ ਕਰਦੇ ਨੇ, ਗੁਰੂ ਨਾਨਕ ਜਾ ਕੋ ਭਇਆ ਦਇਆਲਾ, ਜਿਹਦੇ ਗੁਰੂ ਨਾਨਕ ਜੀ ਦਿਆਲੂ ਹੋ ਗਏ ਨੇ। ਸੋ ਜਨ ਹੋਆ ਸਦਾ ਨਿਹਾਲ, ਉਹ ਜਨ ਪੁਰਸ਼ ਗੁਰਸਿੱਖ ਸਦਾ ਹਮੇਸ਼ਾ ਵਾਸਤੇ ਹੀ, ਨਿਹਾਲ ਦੁੱਖ ਰਹਿਤ ਪਦਵੀ ਦਾ ਨਾਮ ਹੈ, ਉਹ ਨਿਹਾਲ ਹੋ ਗਿਆ ਜਾਣੀ ਆਨੰਦ ਪ੍ਰਸੰਨ ਹੋ ਗਿਆ। ਨਿਹਾਲ ਦਾ ਅਰਥ ਆਨੰਦ ਪ੍ਰਸੰਨ ਹੋਣਾ ਵੀ ਹੁੰਦਾ, ਉਹ ਨਿਹਾਲਾ ਕਿ ਆਨੰਦ ਪ੍ਰਸੰਨ ਹੋ ਗਿਆ, ਸੋਗ ਗਮ ਜੰਮਣ ਮਰਨ ਦੇ ਸਾਰੇ ਮਿਟ ਗਏ ਗੁਰੂ ਦੀ ਸ਼ਰਨ ਦੇ ਵਿੱਚ। ਗੁਰੂ ਨਾਨਕ ਦੀ ਸੰਗਤ ਦੇ ਬਹੁਤ ਵੱਡੇ ਪਦਾਰਥ ਪ੍ਰਾਪਤ ਹੁੰਦੇ ਹਨ। ਸੋ ਇਸ ਕਰਕੇ ਗਰੀਬ ਨਿਵਾਸ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਇਹ ਪਾਵਨ ਅੰਮ੍ਰਿਤ ਬਚਨਾਂ ਦੀ ਵਿਚਾਰ ਜਿਹੜੀ ਹੈ ਲੜੀਵਾਰ ਆਪਾਂ ਆਨੰਦ ਮਾਣਦੇ ਹਾਂ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਆਓ ਇੱਥੇ ਸਮਾਪਤੀ ਹੈ ਜੀ।
ਗੁਰੂ ਨਾਨਕ ਜਾ ਕੋ ਭਇਆ ਦਇਆਲਾ, ਸੋ ਜਨ ਹੋਆ ਸਦਾ ਨਿਹਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।